ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਉ ਹਿਰਦੈ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਤਪਿਓ ਲੋਹੇ ਬਿਰਣ ਪਾਕ ਪਰ ਲਗ ਸੰਕਟ ਅਧਕਾਏ ਤਿਉ ਸੁਨ ਵਚਨ ਨਰੇਸ਼ ਕੇ ਉਠਿਓ ਹਿਰਦੇ ਉਕਲਾਏ
ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਪਾਤਸ਼ਾਹ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਆਪਾਂ ਰਲ ਮਿਲ ਕੇ ਇਹ ਵਿਚਾਰਾਂ ਕਰਨੀਆਂ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਇਹ ਮਹਾਨ ਰਚਨਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਉਸ ਅੰਦਰ ਇਹ ਸਾਰਾ ਬਿਰਤਾਂਤ ਜੋ ਹੈ, ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸਰਵਣ ਪੈ ਕਰਾਉਂਦੇ ਨੇ ਔਰ ਉਹਦੇ ਚ ਦੱਸਦੇ ਨੇ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਈ ਨਦੀ ਵਿਚ ਗਏ, ਤੀਸਰੇ ਦਿਨ ਬਾਹਰ ਆਏ, ਆ ਕੇ ਸਤਿਗੁਰੂ ਜੀ ਨੇ ਜਿਹੜੀ ਦੁਕਾਨ ਸੀ ਜਿੱਥੇ ਕਾਰ ਕਰਦੇ ਸਨ ਉਹ ਦੁਕਾਨ ਗਰੀਬਾਂ ਨੂੰ ਲੁਟਾ ਦਿੱਤੀ। ਲੋਕਾਂ ਨੇ ਜਾ ਕੇ ਦੌਲਤ ਖਾਨ ਲੋਧੀ ਨੂੰ ਦੱਸਿਆ। ਦੌਲਤ ਖਾਨ ਲੋਧੀ ਨੇ ਆਪਣੇ ਕੁਝ ਨੌਕਰ ਭੇਜੇ ਨੇ, ਫਿਰ ਆਪ ਆਏ ਔਰ ਆ ਕੇ ਵੇਖ ਕੇ ਹੈਰਾਨ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਕੀਰਾਂ ਵਾਲਾ ਭੇਖ ਧਾਰਨ ਕੀਤਾ ਔਰ ਮਨ ਵਿਚ ਸੋਚਦੇ ਨੇ ਇੱਕ ਬੜੇ ਸਿਆਣੇ ਬਹੁਤ ਸੂਝਵਾਨ, ਪਰ ਇਹ ਕੀ ਹੋਇਆ। ਖੈਰ ਲੋਕਾਂ ਨੂੰ ਦੁਕਾਨ ਲੁੱਟਣ ਤੋਂ ਕੁਝ ਹਟਾਇਆ ਗਿਆ। ਉਸ ਤੋਂ ਬਾਅਦ ਦੌਲਤ ਖਾਨ ਲੋਧੀ ਆਪਣੇ ਘਰ ਚਲਾ ਗਿਆ। ਕੁਝ ਜਿਹੜੇ ਨਿੰਦਕ ਲੋਕ ਸਨ ਉਨ੍ਹਾਂ ਨੇ ਜਾ ਕੇ ਦੌਲਤ ਖਾਨ ਲੋਧੀ ਨੂੰ ਕਿਹਾ ਭਈ ਐਵੇਂ ਪਖੰਡ ਕਰ ਰਹੇ ਨੇ, ਗੁਰੂ ਨਾਨਕ ਦੇ ਬਾਰੇ ਵਿਚ ਕਹਿੰਦੇ ਨੇ ਕਿ ਇਹ ਐਵੇਂ ਇਨ੍ਹਾਂ ਨੇ ਦੁਕਾਨ ਲੁਟਾ ਦਿੱਤੀ, ਇਹ ਪਹਿਲਾਂ ਵੀ ਘਾਟਾ ਬਹੁਤ ਪਾਇਆ ਔਰ ਅੰਦਰ ਅੰਦਰੋਂ ਇਹ ਡਰਦਿਆਂ ਹੋਇਆ ਇਨ੍ਹਾਂ ਨੇ ਹੁਣ ਫਕੀਰਾਂ ਵਾਲਾ ਭੇਖ ਧਾਰਨ ਕਰ ਲਿਆ। ਪਰ ਕੋਈ ਗੱਲ ਨਹੀਂ, ਕਹਿੰਦੇ ਨੇ ਤੁਸੀਂ ਜੈ ਰਾਮ ਜੀ ਕੋਲੋਂ ਸਾਰਾ ਘਾਟਾ ਜਿਹੜਾ ਉਹ ਪੂਰਾ ਕਰੋ, ਕਿਉਂਕਿ ਉਹ ਵਿਚ ਜਾਮਨ ਨੇ। ਉਨ੍ਹਾਂ ਨੇ ਕਿਹਾ ਸੀ ਕਿ ਘਾਟੇ ਵਾਧੇ ਦੀ ਜ਼ਿੰਮੇਵਾਰੀ ਮੇਰੀ ਏ ਤੇ ਤੁਸੀਂ ਜੋ ਵੀ ਘਾਟਾ ਹੈ ਉਹਦੇ ਕੋਲੋਂ ਪੂਰਾ ਕਰੋ। ਦੌਲਤ ਖਾਨ ਲੋਧੀ ਦੇ ਮਨ ਵਿਚ ਉਸੇ ਵੇਲੇ ਗੱਲ ਆ ਗਈ, ਕਹਿਣ ਲੱਗਾ ਹੋ ਸਕਦਾ ਗੱਲ ਠੀਕ ਹੋਵੇ। ਉਸ ਨੇ ਛੇਤੀ ਨਾਲ ਆਪਣਾ ਇਕ ਨੌਕਰ ਭੇਜਿਆ ਤੇ ਭਾਈਆ ਜੈ ਰਾਮ ਜੀ ਨੂੰ ਬੁਲਾਇਆ, ਕਹਿੰਦੇ ਨੇ ਛੇਤੀ ਘਰ ਆਓ। ਦੌਲਤ ਖਾਨ ਲੋਧੀ ਦੇ ਘਰ ਪਹੁੰਚੇ, ਉੱਥੇ ਜਾ ਕੇ ਜਦੋਂ ਗੱਲਬਾਤ ਸੁਣੀ ਤੇ ਦੌਲਤ ਖਾਨ ਲੋਧੀ ਦਾ ਲਹਿਜਾ ਜਿਹੜਾ ਗੱਲਬਾਤ ਦਾ ਉਹ ਬੜਾ ਬਦਲਿਆ ਹੋਇਆ। ਅੱਜ ਇਸ ਤਰ੍ਹਾਂ ਗੱਲਬਾਤ ਕਰ ਰਹੇ ਨੇ ਭਾਈਆ ਜੈ ਰਾਮ ਜੀ ਦੇ ਨਾਲ ਜਿਵੇਂ ਕੋਈ ਤਾੜਨਾ ਕਰ ਰਹੇ ਹੋਣ ਕਿ ਮੇਰਾ ਇੱਕ ਸਾਲ ਦਾ ਹਿਸਾਬ ਜਿਹੜਾ ਇਹ ਅੱਜ ਹੀ ਮੈਨੂੰ ਕਰਕੇ ਦਿਓ ਤੇ ਉਹਦੇ ਵਿਚ ਜਿਹੜਾ ਵਾਧਾ ਘੱਟ ਹੈ ਉਹ ਮੈਂ ਤੇਰੇ ਕੋਲੋਂ ਲੈਣਾ, ਕਿਉਂਕਿ ਜ਼ਿੰਮੇਵਾਰ ਤੂੰ ਹੈ, ਇਹ ਕੋਈ ਗੱਲ ਲੁੱਕੀ ਛਿੱਪੀ ਨਹੀਂ, ਕਿ ਜੋ ਵੀ ਹੈ ਵਾਧਾ ਘੱਟ ਉਹ ਮੈਂ ਤੇਰੇ ਕੋਲੋਂ ਪੂਰਾ ਕਰਾਂ। ਇਹ ਜਦੋਂ ਗੱਲਾਂ ਸੁਣੀਆਂ, ਐਸੇ ਕਰਖਤ ਬੋਲ ਸੁਣੇ ਨੇ ਤੇ ਭਾਈਆ ਜੈ ਰਾਮ ਜੀ ਉਹ ਤੇ ਪਹਿਲਾਂ ਹੀ ਬੜੇ ਦੁਖੀ ਸਨ, ਕਿਉਂਕਿ ਉਨ੍ਹਾਂ ਦੇ ਮਨ ਵਿਚ ਇਹ ਵੀ ਹੈ ਕਿ ਪਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਜੀ, ਉਨ੍ਹਾਂ ਨੇ ਵੀ ਮੈਨੂੰ ਹੀ ਦੋਸ਼ੀ ਠਹਿਰਾਉਣਾ, ਕਿਉਂਕਿ ਮੈਂ ਆਪਣੀ ਜ਼ਿੰਮੇਵਾਰੀ ਤੇ ਸੁਲਤਾਨਪੁਰ ਲੈ ਕੇ ਆਇਆ ਸੀ, ਇਹ ਮੇਰੇ ਨਾਲ ਕੀ ਹੋ ਰਿਹਾ। ਜਦੋਂ ਐਸੇ ਬੋਲ ਸੁਣੇ ਨੇ ਦੌਲਤ ਖਾਨ ਲੋਧੀ ਦੇ ਕੋਲੋਂ ਤੇ ਭਾਈਆ ਜੈ ਰਾਮ ਜੀ ਦੇ ਮਨ ਤੇ ਬਹੁਤ ਜ਼ਿਆਦਾ ਇਨ੍ਹਾਂ ਬੋਲਾਂ ਦਾ ਅਸਰ ਹੋਇਆ। ਕਿਸ ਤਰ੍ਹਾਂ ਦਾ ਅਸਰ ਹੋਇਆ ਉਸ ਦਾ ਜ਼ਿਕਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅੱਜ ਕਰ ਰਹੇ ਨੇ, ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਤਪਿਓ ਲੋਹੇ ਬਿਰਣ ਪਾਕ ਪਾਰਾ ਲੱਗ ਸੰਕਟ ਅਧਕਾਏ,
ਕਹਿੰਦੇ ਨੇ ਜਿਵੇਂ ਤਪਿਆ ਹੋਇਆ ਲੋਹਾ ਹੋਵੇ ਤੇ ਉਹ ਕਿਸੇ ਦਾ ਜ਼ਖਮ ਹੋਵੇ, ਪਾਕ ਨਾਲ ਭਰਿਆ ਹੋਇਆ ਜ਼ਖਮ ਤੇ ਉਹਦੇ ਉੱਤੇ ਉਹ ਲੋਹਾ ਤਪਿਆ ਹੋਇਆ ਲਾ ਦਿੱਤਾ ਜਾਏ, ਉਸ ਬੰਦੇ ਨੂੰ ਜਿੰਨੀ ਕੁ ਪੀੜਾ ਹੁੰਦੀ ਏ। ਇਹ ਹਾਲ ਬਣਿਆ ਅੱਜ ਭਾਈਆ ਜੈ ਰਾਮ ਜੀ ਦਾ, ਇਹ ਅੰਦਰੋਂ ਪਹਿਲਾਂ ਹੀ ਬੜੇ ਦੁਖੀ ਸਨ ਤੇ ਉਧਰੋਂ ਦੌਲਤ ਖਾਨ ਲੋਧੀ ਨੇ ਵੀ ਬੜੇ ਸਖਤ ਲਹਿਜੇ ਦੇ ਵਿਚ ਸ਼ਬਦ ਬੋਲੇ ਨੇ ਔਰ ਇਹ ਤਾੜਨਾ ਕੀਤੀ ਏ ਕਿ ਪੈਸੇ ਤੇਰੇ ਕੋਲੋਂ ਲੈਣੇ ਨੇ। ਇਹ ਚੀਜ਼ ਜਿਹੜੀ ਸੀ ਉਨ੍ਹਾਂ ਤੇ ਬਹੁਤ ਜ਼ਿਆਦਾ ਉਸਨੇ ਅਸਰ ਕੀਤਾ ਹੈ।
ਤਿਉਂ ਸੁਣ ਬਚਨ ਨਰੇਸ਼ਕੇ ਉੱਠੇ ਉਰਦੇ ਉਕਲਾਏ।
ਔਰ ਕਹਿੰਦੇ ਨੇ ਕਿ ਇਹ ਜਿਹੜੇ ਨਰੇਸ਼ ਭਾਵ ਦੌਲਤ ਖਾਂ ਲੋਧੀ ਉਹਦੇ ਐਸੇ ਬਚਨ ਸੁਣ ਕੇ ਤੇ ਕਹਿੰਦੇ ਨੇ ਅੰਦਰੋਂ ਹਿਰਦਾ ਜਿਹੜਾ ਸੀ ਨਾ ਉਹਨਾਂ ਦਾ ਤੜਪ ਉੱਠਿਆ ਹੈ।
ਚਿੰਤਾ ਨਦੀ ਪ੍ਰਵਾਹ ਮੈਂ ਬਹਿਉ ਲੰਬ ਨਾ ਪਾਏ।
ਔਰ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਭਾਈਆ ਜੈ ਰਾਮ ਜੀ ਘਬਰਾ ਕੇ ਜਿਵੇਂ ਕਿਸੇ ਚਿੰਤਾ ਦੀ ਨਦੀ ਦੇ ਵਹਿਣ ਦੇ ਵਿੱਚ ਬੰਦਾ ਵਹਿ ਜਾਂਦਾ, ਪ੍ਰਵਾਹ ਦੇ ਵਿੱਚ ਵਹਿ ਜਾਂਦਾ, ਇਸ ਤਰ੍ਹਾਂ ਹੋਇਆ ਚਿੰਤਾ ਦੀ ਨਦੀ ਦੇ ਵਹਿਣ ਦੇ ਵਿੱਚ ਜਿਵੇਂ ਵਹਿ ਤੁਰੇ ਹਨ ਔਰ ਕੋਈ ਵੀ ਸਹਾਰਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਔਰ ਗੁਰੂ ਸਵਾਰਿਓ ਕਹਿੰਦੇ ਨੇ ਕਿ ਉਹਨਾਂ ਨੂੰ ਅੰਦਰੋਂ ਕੋਈ ਵੀ ਹੁਣ ਟੇਕ ਕੋਈ ਸਹਾਰਾ ਨਜ਼ਰ ਨਹੀਂ ਆ ਰਿਹਾ ਹੈ।
ਹੋਏ ਅਧੀਰ ਵਿਚਾਰੇ ਕਿਆ ਐਸ ਕਹੋ ਅਲਾਏ।
ਔਰ ਅੰਦਰੋਂ ਕਹਿੰਦੇ ਨੇ ਧੀਰਜ ਜਿਹੜਾ ਸੀ ਨਾ ਉਹ ਵੀ ਟੁੱਟ ਗਿਆ, ਅਧੀਰ ਹੋ ਗਏ ਤੇ ਵਿਚਾਰਦੇ ਨੇ ਮਨ ਵਿੱਚ ਕਿ ਇਹਨੂੰ ਹੁਣ ਮੈਂ ਕੀ ਆਖਾਂ, ਭਾਵ ਨਵਾਬ ਨੂੰ ਦੌਲਤ ਖਾਂ ਲੋਧੀ ਨੂੰ। ਕਹਿੰਦੇ ਨੇ ਇਹਨੇ ਤੇ ਐਸੇ ਬਚਨ ਬੋਲ ਦਿੱਤੇ ਨੇ ਪਰ ਮੈਂ ਹੁਣ ਅੱਗੋਂ ਇਹਨੂੰ ਕੀ ਆਖ ਸਕਦਾ ਹਾਂ।
ਸ੍ਰੀ ਨਾਨਕ ਤੱਕ ਆਸਰਾ ਪਤ ਰੱਖੇ ਮਮ ਸੋਏ।
ਹੁਣ ਭਾਈਆ ਜੈ ਰਾਮ ਜੀ ਨੇ ਆਸਰਾ ਤੱਕਿਆ ਕੇਵਲ ਗੁਰੂ ਨਾਨਕ ਦੇ ਪਾਤਸ਼ਾਹ ਜੀ, ਉਹਨਾਂ ਦਾ ਆਸਰਾ ਤੱਕ ਕੇ ਸੋਚਿਆ ਕਿ ਉਹ ਹੀ ਹੁਣ ਮੇਰੀ ਇੱਜ਼ਤ ਰੱਖ ਸਕਦੇ ਨੇ, ਮੇਰੀ ਪਤ ਰੱਖ ਸਕਦੇ ਨੇ ਔਰ ਉਹਨਾਂ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰਾਂਗਾ।
ਬੋਲਿਓ ਤਵੇ ਨਰੇਸ਼ ਸੋ ਸ਼ਰਨ ਸੁਖ ਕੀ ਹੋਏ।
ਇਹ ਸੋਚ ਕੇ ਕਹਿ ਦੌਲਤ ਖਾਂ ਲੋਧੀ ਨੂੰ ਕਹਿਣ ਲੱਗੇ ਕਿ ਮੈਂ ਜਿਹੜੇ ਸੁੱਖਾਂ ਦੇ ਦਾਤੇ ਭਾਵ ਗੁਰੂ ਨਾਨਕ ਦੇ ਮਹਾਰਾਜ ਉਹਨਾਂ ਦੇ ਕੋਲ ਹੋ ਕੇ ਤੇ ਫੇਰ ਆਉਂਦਾ ਵਾਂ, ਭਾਵ ਮੈਂ ਇੱਕ ਵਾਰੀ ਉਹਨਾਂ ਕੋਲ ਜਾਵਾਂ ਤੇ ਫੇਰ ਆ ਕੇ ਤੈਨੂੰ ਇਹ ਸਾਰੀ ਗੱਲਬਾਤ ਜਿਹੜੀ ਕੀ ਕਰਨਾ ਉਹ ਮੈਂ ਦੱਸਦਾ ਹਾਂ।
ਸਵਈਆ ਇੱਕ ਵਾਰ ਮੈਂ ਨਾਨਕ ਕੇ ਟਹਿ ਜਾਏ ਕੇ ਆਏ ਕੇ ਦਿਓ ਹਿਸਾਬ ਤੁਮਾਰਾ।
ਕਹਿਣ ਲੱਗੇ ਇੱਕ ਵਾਰੀ ਮੈਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਜਾਵਾਂਗਾ, ਉਹਨਾਂ ਕੋਲ ਜਾ ਕੇ ਤੇ ਫੇਰ ਮੈਂ ਤੇਰਾ ਹਿਸਾਬ ਜਿਹੜਾ ਇਹ ਸਾਰਾ ਕਰਾਂਗਾ।
ਔਰ ਬੀਚ ਵਿਚਾਰਤ ਆਰਤ ਧਾਰਤ ਬਾਹਰ ਤਾਂ ਦਿਸ਼ ਪੰਥ ਪਧਾਰਾ।
ਔਰ ਇਹ ਹਿਰਦੇ ਦੇ ਵਿੱਚ ਇਹ ਵਿਚਾਰਦੇ ਨੇ ਬੜੇ ਦੁਖੀ ਹੋ ਕੇ ਬਾਹਰ ਨਿਕਲ ਗਏ ਔਰ ਬਾਹਰ ਤਾਂ ਦਿਸ਼ ਪੰਥ ਪਧਾਰਾ ਭਾਵ ਉਸ ਰਸਤੇ ਵੱਲ ਨੂੰ ਚਲੇ ਗਏ ਜਿੱਧਰ ਗੁਰੂ ਨਾਨਕ ਦੇ ਪਾਤਸ਼ਾਹ ਕਬਰਸਤਾਨ ਵਿੱਚ ਬੈਠੇ ਹੋਏ ਨੇ, ਉਸ ਪਾਸੇ ਨੂੰ ਭਾਈਆ ਜੈ ਰਾਮ ਜੀ ਤੁਰ ਪਏ ਹਨ।
ਬਹੁ ਗੋਰਨ ਮੈਂ ਇਹ ਵਿਰਾਜਤ ਹੈ ਸ਼ਿਵ ਮੱਧ ਬਸਾਨ ਮਨੋਹਿਤ ਧਾਰਾ।
ਔਰ ਕਹਿੰਦੇ ਨੇ ਕਿ ਬਹੁਤ ਸਾਰੀਆਂ ਗੋਰਾਂ ਭਾਵ ਕਬਰਾਂ ਦੇ ਵਿੱਚ ਮਸਾਣਾ ਦੇ ਵਿੱਚ ਜਾ ਕੇ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਰਾਜ ਰਹੇ ਹਨ। ਔਰ ਕਹਿੰਦੇ ਨੇ ਕਿ ਬਹੁ ਗੋਰਨ ਮੈਂ ਇਹ ਵਿਰਾਜਤ ਹੈ ਸ਼ਿਵ ਮੱਧ ਮਸਾਨ ਮਨੋਹਿਤ ਧਾਰਾ, ਜਿਵੇਂ ਸਿਵਿਆਂ ਦੇ ਵਿੱਚ ਬੜਾ ਪ੍ਰੇਮ ਧਾਰਨ ਕਰਕੇ ਉੱਥੇ ਜਾ ਕੇ ਬੈਠੇ ਹੋਏ ਹਨ।
ਚਿਤ ਕੰਪਤਾ ਬੰਤਤ ਹਾਥ ਦੋ ਕਰ ਬੰਦਨ ਬੈਨ ਜਰਾਮ ਉਚਾਰਾ।
ਔਰ ਭਾਈਆ ਜੈ ਰਾਮ ਜੀ ਜਦੋਂ ਗਏ ਨੇ ਨਾ ਉੱਥੇ ਕਬਰਸਤਾਨ ਦੇ ਵਿੱਚ ਤੇ ਕਹਿੰਦੇ ਨੇ ਕਿ ਅੰਦਰੋਂ ਚਿੱਤ ਜਿਹੜਾ ਉਹ ਕੰਬਦਾ ਪਿਆ ਕਿ ਪਤਾ ਨੀ ਮੇਰਾ ਹੁਣ ਕੀ ਬਣੇਗਾ। ਬੰਦਤ ਹਾਥ ਦੋਵੇਂ ਹੱਥ ਜੋੜ ਕੇ ਕਰ ਬੰਧਨ ਬੈਨ ਜੈ ਰਾਮ ਉਚਾਰਾ, ਤੇ ਦੋਵੇਂ ਹੱਥ ਜੋੜ ਕੇ ਫਿਰ ਭਾਈਆ ਜੈ ਰਾਮ ਜੀ ਨੇ ਬੰਦਨਾ ਕਰਕੇ ਤੇ ਇਹ ਬਚਨ ਉਚਾਰਨ ਕੀਤੇ ਹਨ।
ਰੂਪ ਰਸਾਲ ਦਿਆਲ ਸੁਣੋ ਇੱਕ ਸਾਲ ਕੋ ਲੇਖਾ ਬਸਾਲ ਬਖਾਨਾ।
ਇਹ ਸੁੰਦਰ ਰੂਪ ਵਾਲੇ ਦਿਆਲੂ ਮਹਾਰਾਜ ਕਹਿਣ ਲੱਗੇ ਸੁਣੋ ਇੱਕ ਸਾਲ ਦਾ ਸਾਰਾ ਲੇਖਾ ਨਵਾਬ ਨੇ ਕਰਨ ਵਾਸਤੇ ਆਖਿਆ। ਉਹ ਕਹਿੰਦਾ ਕਿ ਇੱਕ ਸਾਲ ਦਾ ਪੂਰਾ ਲੇਖਾ ਜੋਖਾ ਜਿਹੜਾ ਨਾ ਉਹ ਮੈਨੂੰ ਚਾਹੀਦਾ ਤੇ ਉਸ ਨੇ ਕਹਿ ਕੇ ਇੱਕ ਸਾਲ ਦਾ ਲੇਖਾ ਮੈਨੂੰ ਕਰਕੇ ਦਿਓ।
ਮੋਹ ਬੁਲਾਏ ਉਲਾਏ ਸੁਣਾਏ ਜੋ ਆਏ ਸਭ ਪਾਏ ਇਉਂ ਇਸਥਾਨਾ।
ਔਰ ਕਹਿੰਦੇ ਨੇ ਕਿ ਮੈਨੂੰ ਘਰ ਵਿੱਚ ਉਹਨੇ ਬੁਲਾਇਆ ਸੀ, ਬੁਲਾ ਕੇ ਉਹਨੇ ਆਹ ਗੱਲ ਮੈਨੂੰ ਸੁਣਾਈ ਹੈ ਔਰ ਉਹ ਜਿਹੜੀ ਏ ਉਹਦੀ ਆਗਿਆ ਪਾ ਕੇ ਮੈਂ ਤੁਹਾਡੇ ਕੋਲ ਆ ਗਿਆ ਤੇ ਇਸ ਥਾਂ ਤੇ ਆ ਕੇ ਮੈਂ ਤੁਹਾਨੂੰ ਸਾਰੀ ਉਹ ਗੱਲ ਜਿਹੜੀ ਉਹ ਦੱਸ ਰਿਹਾ ਹਾਂ।
ਜੋ ਸੁਨ ਕਾਨ ਉਠੇ ਗਤ ਦਾਨ ਕਿਸੂ ਨਹਿ ਕਾਨ ਸੁਜਾਨਨ ਧਾਨਾ।
ਔਰ ਇਹ ਜਦੋਂ ਗੱਲ ਸੁਣ ਕੇ ਨਾ ਤੇ ਯੋ ਸੁਨ ਕਾਨ ਜਦੋਂ ਕੰਨਾਂ ਦੇ ਨਾਲ ਇਹ ਗੱਲ ਸੁਣੀ ਉਠੇ ਗਤ ਦਾਨ ਭਾਵ ਮੁਕਤੀ ਦਾਤੇ ਜਿਹੜੇ ਗਤੀ ਕਰਨ ਵਾਲੇ ਨੇ ਮੁਕਤੀ ਦਾ ਦਾਨ ਦੇਣ ਵਾਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਹ ਗੱਲ ਜਦੋਂ ਸੁਣੀ ਭਾਈਆ ਜੈ ਰਾਮ ਕੋਲੋਂ ਤੇ ਉਸਦੇ ਵੇਲੇ ਬਿਨਾਂ ਕਿਸੇ ਗੱਲ ਕਰਨ ਤੋਂ ਹੀ ਉੱਠ ਪਏ ਨੇ। ਕਿਸੂ ਨੇ ਕਾਨ ਕਹਿੰਦੇ ਨੇ ਜਿਨ੍ਹਾਂ ਨੂੰ ਕਿਸੇ ਦੀ ਵੀ ਮਥਾਜੀ ਕੋਈ ਨਹੀਂ ਕਿਸੇ ਦੀ ਵੀ ਪਰਵਾਹ ਕੋਈ ਨਹੀਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ। ਔਰ ਸਜਾਨ ਨਿਧਾਨਾ ਕਹਿੰਦੇ ਨੇ ਕਿ ਉਹ ਸਮਝ ਦੇ ਉਹ ਸਿਆਣਪ ਦੇ ਖਜ਼ਾਨੇ ਨੇ। ਨਿਧਾਨਾ ਤੋਂ ਭਾਵ ਹੁੰਦਾ ਖਜ਼ਾਨਾ ਸੁਜਾਨ ਭਾਵ ਸਮਝਦਾਰ ਨੇ ਔਰ ਉਹ ਸਿਆਣਪ ਦੇ ਸਮਝ ਦੇ ਖਜ਼ਾਨੇ ਹਨ।
ਸੰਦਹਿ ਮੰਦ ਭਲੇ ਗਤ ਸੁੰਦਰ ਆਨੰਦ ਕੰਦ ਮਕੰਦ ਪਿਆਨਾ।
ਔਰ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਸੰਦੇਹ ਕੋਈ ਨਹੀਂ ਹੌਲੀ ਹੌਲੀ ਪਾਤਸ਼ਾਹ ਜੀ ਤੁਰ ਪਏ ਹਨ ਸੁੰਦਰ ਆਨੰਦ ਕੰਦ ਆਨੰਦ ਦੇਣ ਵਾਲੇ ਮਕੰਦ ਮੁਕਤੀ ਦਾਤੇ ਉਹਨਾਂ ਨੇ ਪਿਆਨਾ ਕੀਤਾ ਹੈ ਭਾਵ ਉਸ ਪਾਸੇ ਵੱਲ ਨੂੰ ਚੱਲਦੇ ਜਾ ਰਹੇ ਹਨ।
ਸੰਗ ਜਰਾਮ ਹੈ ਜਾਪਤ ਰਾਜਤ ਰੂਪ ਪ੍ਰਾਤਮ ਆਤਮ ਜੈਸੇ।
ਔਰ ਭਾਈਆ ਜੈ ਰਾਮ ਜੀ ਨਾਲ ਜਾਂਦੇ ਭਾਈਆ ਜੈ ਰਾਮ ਜੀ ਦੇ ਨਾਲ ਜਾਂਦੇ ਬੜੇ ਸ਼ੋਭਦੇ ਹਨ ਕਹਿੰਦੇ ਨੇ ਜਿਨ੍ਹਾਂ ਦਾ ਰੂਪ ਪਰਮਾਤਮਾ ਰੂਪੀ ਜੀਵ ਵਰਗਾ ਹੈ। ਗੁਰੂ ਨਾਨਕ ਦੇ ਪਾਤਸ਼ਾਹ ਜੀ ਐਸੇ ਸ਼ੋਭ ਰਹੇ ਹਨ।
ਬੇਦਨ ਕੇਤ ਸੋ ਲੇਖੇ ਕੇ ਹੇਤ ਗਏ ਜਬ ਖਾਨਨ ਕੇਤ ਮੈਂ ਪੈਸੇ।
ਬੇਦ ਨਕੇਤ ਕਹਿੰਦੇ ਨੇ ਕਿ ਇਹ ਜਿਹੜੀ ਬੇਦੀ ਕੁਲ ਦਾ ਚਿਰਾਗ ਜੋ ਹੈ ਭਾਵ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਹ ਦੁਲਾਰੇ ਨੇ ਬੇਦੀ ਕੁਲ ਦੇ ਨਕੇਤ ਸੁਲੇਖੇ ਕੇ ਹੇਤ ਲੇਖਾ ਕਰਨ ਵਾਸਤੇ ਜਬ ਖਾਨ ਨਕੇਤ ਮੈਂ ਪੈਸੇ ਗਏ। ਜਬ ਖਾਨ ਕਹਿੰਦੇ ਨੇ ਜਦੋਂ ਖਾਨ ਦੇ ਦੌਲਤ ਖਾਨ ਲੋਧੀ ਦੇ ਘਰ ਜਾ ਕੇ ਬੈਠ ਗਏ ਹਨ।
ਲੀਨੋ ਨਵੇਂ ਸੰਧ ਸੰਗ ਮਕੰਦ ਆਨੰਦ ਰਿਦੇ ਬਰ ਮੰਦਰ ਵੈਸੇ।
ਔਰ ਨਵੀਂ ਸਿੰਧ ਦਾ ਅਰਥ ਹੁੰਦਾ ਜੀ ਜਿਹੜਾ ਮਨੀਮ ਹਿਸਾਬ ਕਿਤਾਬ ਕਰਨ ਵਾਲਾ। ਕਹਿੰਦੇ ਨੇ ਕਿ ਉਹਨਾਂ ਨੇ ਨਾਲ ਮੁਨਸ਼ੀ ਨੂੰ ਵੀ ਲੈ ਲਿਆ। ਮਕੰਦ ਮੁਕਤੀ ਦਾਤਾ ਆਨੰਦ ਰਿਦੇ ਵਿੱਚ ਧਾਰਨ ਕਰਕੇ ਉਹਨਾਂ ਦੇ ਮੰਦਰ ਵਿੱਚ ਜਾ ਕੇ ਬੈਠ ਗਏ ਹਨ ਘਰ ਵਿੱਚ ਬੈਠ ਗਏ ਹਨ।
ਕਿਨੋ ਹੈ ਲੇਖਾ ਲੇਖ ਜੋ ਪਤ ਲੇਖਾ ਕੋ ਲੇਖਾ ਕਟੇ ਕਹੋ ਕੈਸੇ।
ਔਰ ਕਹਿੰਦੇ ਨੇ ਜਿਹੜਾ ਅਲੇਖ ਹੈ ਉਸ ਨੇ ਲੇਖਾ ਕੀਤਾ। ਅਲੇਖ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੇ ਜਦੋਂ ਲੇਖਾ ਕੀਤਾ ਜਿਹੜਾ ਲੇਖੇ ਦਾ ਪਤੀ ਹੈ ਪਤ ਲੇਖਾ ਉਹ ਲੇਖਾ ਘਟੇ ਕਹੁ ਕੈਸੇ ਤੇ ਉਹ ਲੇਖਾ ਜਿਹੜਾ ਉਹਦੇ ਵਿੱਚ ਘਾਟਾ ਕਿਵੇਂ ਪੈ ਸਕਦਾ ਸੀ। ਉਹ ਪਰਮਾਤਮਾ ਹਿਸਾਬ ਨਾਲ ਆਪ ਪਰਮਾਤਮਾ ਦਾ ਰੂਪ ਨੇ ਗੁਰੂ ਨਾਨਕ ਦੇ ਮਹਾਰਾਜ ਜਦੋਂ ਉਹ ਲੇਖਾ ਕਰਨ ਬੈਠੇ ਹੋਣ ਤੇ ਘਾਟਾ ਪੈਣ ਦਾ ਤੇ ਸਵਾਲ ਹੀ ਨਹੀਂ ਪੈਂਦਾ। ਇਸ ਕਰਕੇ ਭਾਈ ਸਾਹਿਬ ਜੀ ਲਿਖਦੇ ਨੇ ਕਿ ਕਿਵੇਂ ਘਾਟਾ ਪੈ ਸਕਦਾ ਸੀ।
ਇੱਕ ਸਾਲ ਕੋ ਲੇਖਾ ਬਸਾਲ ਹੋ ਤੋ ਕਰ ਲੇ ਬਹੀ ਕਹਿ ਜੋਰ ਮਹਾਨਾ।
ਇੱਕ ਸਾਲ ਦਾ ਕਹਿੰਦੇ ਨੇ ਵਿਸ਼ਾਲ ਲੇਖਾ ਹੁੰਦਾ ਹੈ ਹੱਥ ਵਿੱਚ ਲਈ ਵਹੀ ਫੜ ਕੇ ਤੇ ਬੜੇ ਹੀ ਜੋੜ ਘਟਾਓ ਜਿਹੜੇ ਨੇ ਉਹ ਕੀਤੇ ਹਨ।
ਆਮਦ ਖਰਚੀ ਕੋ ਸਮਾਰਕੈ ਕੀਨ ਭਲੇ ਗਿਣਤੀ ਵਦਨਾਨਾ।
ਔਰ ਕਹਿੰਦੇ ਨੇ ਜਿੰਨੀ ਆਮਦਨ ਆਈ ਜਿੰਨਾ ਖਰਚਾ ਆਇਆ ਇਹ ਸਾਰੇ ਜੋੜ ਕੇ ਤੇ ਕਹਿੰਦੇ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਕਈ ਪ੍ਰਕਾਰ ਦਾ ਨਾਲ ਇਹ ਲੇਖਾ ਜੋਖਾ ਜਿਹੜਾ ਉਹ ਕੀਤਾ ਗਿਆ ਹੈ।
ਕਾਦ ਲੈ ਕਰ ਬ੍ਰਿੰਦ ਲਿਖੇ ਨਵੀਂ ਸਿੰਧ ਕੀ ਬੁੱਧ ਥੱਕੀ ਬਿਸਮਾਨਾ।
ਔਰ ਬਹੁਤ ਸਾਰੇ ਕਾਗਜ਼ ਲੈ ਕੇ ਕਹਿੰਦੇ ਨੇ ਕਿ ਉਹਨਾਂ ਤੋਂ ਲਿਖਦੇ ਰਹੇ। ਜਿਹੜਾ ਮੁਨਸ਼ੀ ਸੀ ਲਿਖਦਿਆਂ ਲਿਖਦਿਆਂ ਕਹਿੰਦੇ ਨੇ ਉਹਦੀ ਬੁੱਧ ਜਿਹੜੀ ਏ ਭਾਵ ਉਹ ਅੰਦਰੋਂ ਥੱਕ ਗਿਆ ਹੈ ਅੰਦਰੋਂ ਉਹ ਥੱਕ ਚੁੱਕਾ ਹੈ ਲਿਖ ਲਿਖ ਕੇ।
ਦੇਨ ਦਿਆਲ ਰਹਿ ਪਨ ਵਾਧੇ ਮੈਂ ਸ੍ਰੀ ਗੁਰੂ ਅੰਗਦ ਜੀ ਸੁਨ ਕੰਨਾ।
ਔਰ ਫਿਰ ਕਹਿੰਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਧਿਆਨ ਨਾਲ ਸੁਣੋ। ਜਦੋਂ ਉਹਨਾਂ ਦਾ ਲੇਖਾ ਕੀਤਾ ਗਿਆ, ਇਹ ਭਾਈ ਬਾਲਾ ਭਾ ਕਹਿੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ, ਕਹਿੰਦੇ ਨੇ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਲੇਖਾ ਕੀਤਾ ਗਿਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪੈਸੇ ਵਧੇ। ਸਾਰਿਆਂ ਨੂੰ ਇਹ ਸੀ ਕਿ ਇਹਨੇ ਹੱਟੀ ਜਿਹੜੀ ਉਹ ਲੁਟਾ ਦਿੱਤੀ ਹੈ, ਇਹ ਘਾਟਾ ਜਿਹੜਾ ਇਹ ਤੇ ਘਰ ਵੇਚ ਕੇ ਵੀ ਇਹਨਾਂ ਦਾ ਪੂਰਾ ਨਹੀਂ ਹੋਣਾ। ਇਸੇ ਕਰਕੇ ਸਾਰੇ ਜਿਹੜੇ ਸ਼ੈਤਾਨ ਲੋਕ ਸਨ, ਉਹ ਨਿੰਦਕ ਲੋਕ, ਉਹ ਜਾ ਕੇ ਦੌਲਤ ਖਾਂ ਲੋਧੀ ਨੂੰ ਬਾਰ ਬਾਰ ਇਹ ਕਹਿ ਰਹੇ ਨੇ ਕਿ ਇਸੇ ਕਰਕੇ ਤੇ ਇਹਨੇ ਬਈ ਨਦੀ ਵਿੱਚ ਆਪਣੇ ਆਪ ਨੂੰ ਖਤਮ ਕਰਨ ਦਾ ਯਤਨ ਕੀਤਾ, ਕਿਉਂਕਿ ਇਹਨਾਂ ਨੂੰ ਘਾਟਾ ਬੜਾ ਪੈ ਗਿਆ। ਪਰ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਹਿਸਾਬ ਕਿਤਾਬ ਕੀਤਾ ਗਿਆ ਤੇ ਫਿਰ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪੈਸੇ ਵਧੇ ਹਨ।
760 ਹੈ ਸ਼ੇਕ ਸੁਨੀ ਨਜ ਸ਼੍ਰੋਣ ਮੈਂ ਦੌਲਤ ਖਾਨਾ।
ਔਰ ਕਹਿੰਦੇ ਨੇ ਕਿ ਜਦੋਂ ਲੇਖਾ ਜੋਖਾ ਸਾਰਾ ਕੀਤਾ ਗਿਆ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 760 ਰੁਪਈਏ ਵਧੇ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 760 ਰੁਪਈਏ ਵਧੇ ਨੇ। ਔਰ ਇਹ ਦੌਲਤ ਖਾਂ ਲੋਧੀ ਨੇ ਆਪਣੇ ਕੰਨਾਂ ਦੇ ਨਾਲ ਬੜੇ ਧਿਆਨ ਦੇ ਨਾਲ ਸੁਣਿਆ ਹੈ।
ਹੋਤ ਪਇਓ ਬਸ ਮਾਦਰ ਦੇ ਐ ਲਾਦ ਰਾਮ ਨਾ ਜਾਏ ਵਖਾਨਾ।
ਔਰ ਹਿਰਦੇ ਦੇ ਵਿਚ ਭਾਈਆ ਜੈ ਰਾਮ ਜੀ ਇੰਨੇ ਕੁ ਪ੍ਰਸੰਨ ਹੋ ਗਏ, ਇੰਨੇ ਖੁਸ਼ ਹੋ ਗਏ, ਜਿਹੜੇ ਇੰਨੇ ਡਰੇ ਹੋਏ ਸਨ ਪਹਿਲਾਂ ਕਿ ਘਾਟਾ ਕਹਿੰਦੇ ਨੇ ਮੈਨੂੰ ਪੂਰਾ ਕਰਨਾ ਪੈਣਾ, ਹੁਣ ਜਦੋਂ ਇਹ ਪਤਾ ਲੱਗਾ ਕਿ ਸਗੋਂ ਪੈਸੇ ਵਧੇ ਨੇ ਤੇ ਭਾਈਆ ਜੈ ਰਾਮ ਜੀ ਇੰਨੇ ਕੁ ਪ੍ਰਸੰਨ ਹੋਏ ਨੇ, ਕਹਿੰਦੇ ਨੇ ਕਿ ਉਹ ਜਨ ਖੁਸ਼ੀ ਜਿਹੜੀ ਹੈ ਨਾ, ਉਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਹੈ।
ਮੰਦ ਮਤੇ ਮਨ ਨਿੰਦਕ ਲਿੱਜਤ ਬਿੰਦਤ ਭੇਦ ਨਾ ਮੂਡ ਅਜਾਨਾ।
ਔਰ ਕਹਿੰਦੇ ਨੇ ਜਿਹੜੇ ਮੰਦ ਮਤੀ ਭੈੜੀ ਮਤ ਵਾਲੇ ਸਨ ਔਰ ਮਨ ਕਰਕੇ ਜਿਹੜੇ ਨਿੰਦਕ ਸਨ, ਨਿੰਦਿਆ ਕਰਨ ਵਾਲੇ, ਚੁਗਲੀਆਂ ਕਰਨ ਵਾਲੇ, ਉਹ ਬੜੇ ਸ਼ਰਮਸਾਰ ਹੋਏ, ਲੱਜਤ ਹੋਏ, ਉਹ ਬੜੇ ਸ਼ਰਮਸਾਰ ਹੋਏ ਨੇ। ਔਰ ਸਾਰੇ ਬਹੁਤ ਸਾਰੇ ਭੇਦ ਨਾ ਮੂਡ ਅਜਾਨਾ, ਕਹਿੰਦੇ ਨੇ ਜਿਹੜੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜੋ ਅੰਦਰੇ ਸੱਚ ਹੈ, ਜੋ ਭੇਦ ਹੈ, ਉਸ ਨੂੰ ਤੇ ਇਹ ਜਾਣ ਹੀ ਨਹੀਂ ਸਕਦੇ। ਬਿੰਦਤ ਭੇਦ ਨਾ ਮੂਡ ਅਜਾਨਾ, ਕਹਿੰਦੇ ਨੇ ਮੂਰਖ ਅਣਜਾਣ ਲੋਕ ਨੇ, ਇਹ ਅਸਲੀਅਤ ਤੋਂ ਵਾਕਫ ਨਹੀਂ ਹਨ ਔਰ ਉਸ ਸੱਚ ਨੂੰ ਇਹ ਪਛਾਣ ਨਹੀਂ ਸਕਦੇ ਹਨ।
ਕੀਰਤ ਪਾਵ ਸੂਜਵਾਸ ਸੇ ਜੋਨ ਸੀ ਹੈ ਚੱਕ ਬਾਕ ਸਮਾਨਾ।
ਔਰ ਕਹਿੰਦੇ ਨੇ ਕਿ ਜਿਹੜੀ ਕੀਰਤੀ ਹੈ ਨਾ, ਉਹ ਤੇ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਬਰਸਾਤ ਦੀ ਰੁੱਤ ਵਿੱਚ ਖੇੜਾ ਆਉਂਦਾ, ਪਰ ਦੂਜੇ ਪਾਸੇ ਜਿਹੜੇ ਨਿੰਦਕ ਨੇ ਉਹਨਾਂ ਦੀ ਅਵਸਥਾ ਪਾਵਸ ਵਰਗ ਜਵਾਸ ਵਰਗੀ ਹੋ ਜਾਂਦੀ ਹੈ। ਜਵਾਸ ਜਿੱਦਾਂ ਇੱਕ ਬੂਟੀ ਹੈ ਜਵਾਂ ਵਰਗੀ, ਔਰ ਇਹ ਜਦੋਂ ਬਰਸਾਤਾਂ ਹੁੰਦੀਆਂ ਨੇ ਤੇ ਉਦੋਂ ਇਹ ਬੂਟਾ ਜਿਹੜਾ ਸੜ ਜਾਂਦਾ, ਜਦੋਂ ਅੱਤ ਦੀ ਗਰਮੀ ਹੁੰਦੀ ਹੈ ਉਦੋਂ ਇਹ ਹਰਿਆ ਭਰਿਆ ਹੁੰਦਾ, ਜਦੋਂ ਬਰਸਾਤਾਂ ਹੁੰਦੀਆਂ ਨੇ ਉਦੋਂ ਇਹ ਸੜ ਜਾਂਦਾ। ਜਿਹੜੀ ਕੀਰਤੀ ਹੈ ਨਾ, ਉਹ ਤੇ ਚੱਕਵੇ ਵਰਗੀ ਹੈ ਚੰਦਰਮਾ ਦੀ ਚਾਨਣੀ ਵਿੱਚ।
ਦੁਹਰਾ ਨਿੰਦਕ ਕੂੜੇ ਸਮਝ ਕੇ ਦੌਲਤ ਖਾਨ ਨਰੇਸ਼।
ਨਿੰਦਕ ਜਿਹੜੇ ਸਨ ਇਹਨਾਂ ਨੂੰ ਕੂੜੇ ਭਾਵ ਝੂਠੇ ਸਮਝ ਕੇ, ਕਿਉਂਕਿ ਹੁਣ ਹਿਸਾਬ ਕਿਤਾਬ ਹੋ ਗਿਆ, ਸਮਝ ਲਿਆ ਭਈ ਇਹ ਝੂਠ ਬੋਲਦੇ ਨੇ, ਇਹ ਝੂਠੇ ਨੇ, ਤੇ ਫਿਰ ਦੌਲਤ ਖਾਂ ਜਿਹੜਾ ਹੈ, ਦੌਲਤ ਖਾਂ ਲੋਧੀ ਜੋ ਹੈ,
ਲੀਨੇ ਨਿਕ ਹਰਾਏ ਹਕਾਰ ਕੈ ਕਮਲ ਨੈਨ ਜਗਤੇਸ਼।
ਉਸ ਨੇ ਫਿਰ ਕਮਲ ਵਰਗੇ ਨੈਣਾ ਵਾਲੇ ਜਗਤ ਦੇ ਈਸ਼ਵਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਦੌਲਤ ਖਾਂ ਲੋਧੀ ਨੇ ਫਿਰ ਆਵਾਜ਼ ਮਾਰ ਕੇ ਤੇ ਆਪਣੇ ਕੋਲ ਬੁਲਾ ਲਿਆ। ਪਹਿਲਾਂ ਬੜੇ ਭੈੜੇ ਸ਼ਬਦ ਜਿਹੜੇ ਨੇ ਉਹ ਭਾਈਆ ਜੈ ਰਾਮ ਜੀ ਨੂੰ ਵੀ ਕਹਿ ਰਿਹਾ ਸੀ, ਪਰ ਹੁਣ ਜਦੋਂ ਲੇਖਾ ਜੋਖਾ ਹੋ ਗਿਆ, ਹੁਣ ਪਤਾ ਲੱਗ ਗਿਆ ਕਿ ਮੇਰਾ ਲੁੱਟਿਆ ਕੁਝ ਨਹੀਂ ਗਿਆ, ਲੇਖਾ ਤੇ ਪੂਰਾ ਹੈ, ਸਗੋਂ ਗੁਰੂ ਨਾਨਕ ਦੇ 760 ਰੁਪਏ ਜਿਹੜੇ ਨੇ ਉਹ ਵੱਧ ਰਹੇ ਨੇ, ਇਸ ਕਰਕੇ ਹੁਣ ਅੰਦਰ ਜਿਹੜਾ ਉਹ ਸ਼ਾਂਤ ਹੋ ਗਿਆ। ਤੇ ਹੁਣ ਫਿਰ ਦੌਲਤ ਖਾਂ ਲੋਧੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਬੜੇ ਪਿਆਰ ਦੇ ਨਾਲ ਆਵਾਜ਼ ਮਾਰ ਕੇ ਬੁਲਾ ਰਿਹਾ ਹੈ।
ਕਵਿਤ ਪਇਓ ਹੈ ਸਾਬ ਜਬ ਪੰਤ ਨਵਾਬ ਤਬ ਲੀਜੇ ਨੇ ਜਵਾਕੇ ਅਵਕਾਰ ਪੁਨ ਕੀਜੀਏ।
ਔਰ ਕਹਿੰਦੇ ਨੇ ਜਦੋਂ ਹਿਸਾਬ ਕਿਤਾਬ ਹੋ ਗਿਆ ਤੇ ਫਿਰ ਨਵਾਬ ਦੌਲਤ ਖਾਂ ਲੋਧੀ ਨੇ ਇਹ ਆਵਾਜ਼ ਮਾਰ ਕੇ ਆਖਿਆ ਕਿ ਲੀਜੇ ਨਿਜ ਬਾਕੀ, ਜਿਹੜੇ ਤੁਹਾਡੇ ਪੈਸੇ ਬਚਦੇ ਨੇ ਨਾ ਉਹ ਤੁਸੀਂ ਆਪਣੇ ਪੈਸੇ ਲੈ ਲਓ, ਜਿਹੜੇ 760 ਬਚਦੇ ਨੇ ਅਬਕਾਰ ਪੁੰਨ ਕੀਜੀਏ, ਤੇ ਕਹਿਣ ਲੱਗੇ ਕਿ ਤੁਸੀਂ ਹੁਣ ਦੁਬਾਰਾ ਫੇਰ ਜਿਹੜੀ ਡਿਊਟੀ ਹੈ ਨਾ ਤੁਹਾਡੀ ਜਿਹੜੀ ਸੇਵਾ ਕਾਰ ਹੈ ਉਹ ਤੁਸੀਂ ਫੇਰ ਸ਼ੁਰੂ ਕਰ ਦਿਓ।
ਦੇਵੋ ਤਨ ਔਰ ਤਮਰ ਹੋਏ ਸਠੋਰ, ਵਾਧਾ ਹੋਏ ਜੋ ਬਹੋਰ, ਬਿਨ ਦੇਰ ਔਰ ਲੀਜੀਏ।
ਔਰ ਕਹਿਣ ਲੱਗੇ ਕਿ ਮੈਂ ਤੁਹਾਨੂੰ ਧਨ ਦਿਆਂਗਾ, ਤੁਮ ਰਹੋ ਇਹ ਠੌਰ, ਦੁਬਾਰਾ ਫੇਰ ਤੁਸੀਂ ਇੱਥੇ ਹੀ ਰਹੋ, ਤੁਸੀਂ ਜਾਓ ਨਾ, ਵਾਧਾ ਹੋਏ ਜੋ ਬਹੋਰ, ਜਿਹੜਾ ਫੇਰ ਵੀ ਵਾਧਾ ਹੋਏਗਾ, ਬਿਨ ਦੇਰ ਔਰ ਲੀਜੀਏ। ਕਹਿੰਦੇ ਨੇ ਹੋਰ ਵੀ ਜਿਹੜਾ ਕੋਈ ਵਾਧਾ ਹੋਇਆ ਨਾ ਬਿਨਾਂ ਦੇਰੀ ਤੋਂ ਮੈਂ ਤੁਹਾਨੂੰ ਦੇ ਦਿਆਂਗਾ, ਪਰ ਤੁਸੀਂ ਇੱਥੇ ਰਹੋ, ਤੁਸੀਂ ਛੱਡ ਕੇ ਨਾ ਜਾਓ, ਤੁਸੀਂ ਆਪਣੀ ਡਿਊਟੀ ਦੁਬਾਰਾ ਸ਼ੁਰੂ ਕਰੋ।
ਬਾਬੇ ਤਬ ਕਹੇ ਧਨ ਲੇਵ ਬਾਬ ਨਹੀਂ, ਜੋ ਬਾਕੀ ਸਭ ਰਹੇ ਤਾਕੀ ਬਾਤ ਜੋ ਸੁਣ ਜੀਏ।
ਹੁਣ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੌਲਤ ਖਾਂ ਲੋਧੀ ਨੂੰ ਕਹਿੰਦੇ ਨੇ, ਕਹਿਣ ਲੱਗੇ ਕਿ ਮੈਂ ਹੁਣ ਪੈਸੇ ਨਹੀਂ ਲੈਣੇ, ਧੰਨ ਲੇਬੋ ਅਬ ਨਹੀਂ। ਕਹਿਣ ਲੱਗੇ ਕਿ ਮੈਂ ਹੁਣ ਇਹ ਪੈਸੇ ਜਿਹੜੇ ਨੇ ਉਹ ਨਹੀਂ ਲੈਣੇ, ਜਿਹੜੇ ਬਾਕੀ ਮੇਰੇ ਪੈਸੇ ਬਚੇ ਨੇ ਨਾ। ਬਾਬੇ ਤਬ ਕਹੀ ਧੰਨ ਲੇਵੋ ਅਬ ਨਹੀਂ, ਜੋ ਬਾਕੀ ਸਭ ਰਹੀ, ਜਿਹੜੇ ਰਹਿ ਗਏ ਨੇ ਤਾਂ ਕੀ ਬਾਤ ਯੂੰ ਸੁਣੀਜੀਏ। ਕਹਿਣ ਲੱਗੇ ਜਿਹੜੇ ਪੈਸੇ ਰਹਿ ਗਏ ਨੇ 760, ਉਹਨਾਂ ਦੀ ਗੱਲ ਹੁਣ ਇਸ ਤਰ੍ਹਾਂ ਤੁਸੀਂ ਸਰਵਣ ਕਰੋ।
ਰਾਖੀਏ ਅਮਾਨ ਥਾਏ ਆਪਣੋ ਨਵਾਬ ਰਾਏ, ਪੈਸੇ ਹੈ ਖੁਦਾਏ ਕੇ ਪਖੀਰਨ ਕੋ ਦੀਜੀਏ।
ਔਰ ਕਹਿਣ ਲੱਗੇ ਕਿ ਇਮਾਨ ਦੇ ਨਾਲ ਇਹ ਪੈਸੇ ਜਿਹੜੇ ਨੇ ਤੁਸੀਂ ਆਪਣੇ ਕੋਲ ਰੱਖ ਲਓ। ਦੌਲਤ ਖਾਂ ਲੋਧੀ ਨੂੰ ਕਹਿੰਦੇ ਨੇ ਇਹ ਪੈਸੇ ਜਿਹੜੇ ਨੇ ਇਹ ਖੁਦਾ ਦੇ ਪੈਸੇ ਨੇ, ਔਰ ਜਿਹੜੇ 760 ਬੱਚੇ ਨੇ ਨਾ, ਕਹਿਣ ਲੱਗੇ ਖੁਦਾ ਦੇ ਪੈਸੇ ਨੇ, ਇਹਨਾਂ ਨੂੰ ਇਮਾਨ ਨਾਲ ਆਪਣੇ ਕੋਲ ਰੱਖੋ, ਔਰ ਜਿਹੜੇ ਲੋੜਵੰਦ ਲੋਕ ਨੇ, ਗਰੀਬ ਲੋਕ ਜਿਹੜੇ ਨੇ, ਇਹ ਉਹਨਾਂ ਚ ਪੈਸੇ ਵੰਡ ਦਿਓ।
ਸਵਈਆ ਨਾਨਕ ਜੀਵ ਆਨੰਦ ਤੇ ਪੀਨ ਥਾਨ ਮਸਾਨਨ ਕੇ ਚੱਲਿਆ ਏ।
ਔਰ ਇਹ ਗੱਲ ਨਾਨਕ ਜੀ ਇਵ ਆਨੰਦ ਤੇ ਪੀਣ ਥਾਨ ਮਸਾਨਨ ਕੇ ਚੱਲ ਆਏ, ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਏ ਤੇ ਉਹਨਾਂ ਨੇ ਇੱਥੇ ਆ ਕੇ ਗੱਲਬਾਤ ਕਹੀ ਤੇ ਫੇਰ ਦੁਬਾਰਾ ਮਸਾਣਾ ਦੇ ਵਿੱਚ ਭਾਵ ਕਬਰਸਤਾਨ ਦੇ ਵਿੱਚ ਚੱਲ ਆਏ ਹਨ।
ਗੌਰ ਮਰੀਨ ਮੈਂ ਬੈਸ ਗਏ, ਦਰਵੇਸ਼ ਕੋ ਬੇਸ ਸਰੀਰ ਬਣਾਏ।
ਔਰ ਕਬਰਾਂ ਦੇ ਵਿੱਚ, ਮੜੀਆਂ ਦੇ ਵਿੱਚ ਆ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਫੇਰ ਬਹਿ ਗਏ ਨੇ, ਔਰ ਉਹਨਾਂ ਨੇ ਜਿਹੜਾ ਭੇਖ ਬਣਾਇਆ ਨਾ ਉਹ ਦਰਵੇਸ਼ਾਂ ਵਾਲਾ ਭੇਖ ਬਣਾਇਆ, ਉਹ ਫਕੀਰਾਂ ਵਾਲਾ ਭੇਖ ਧਾਰਨ ਕੀਤਾ ਹੋਇਆ ਹੈ।
ਲਾਏ ਸਮਾਧ ਅਗਾਧ ਆਬਾਦ ਕੇ ਪੂਰਬ ਰੂਪ ਅਨੂਪ ਵਸਾਏ।
ਔਰ ਸਮਾਧੀ ਲੀਨ ਹੋ ਕੇ ਬਹਿ ਗਏ ਨੇ ਕੌਣ, ਜਿਹੜੇ ਅਗਾਧ ਨੇ, ਜਿਨ੍ਹਾਂ ਤੱਕ ਪਹੁੰਚਿਆ ਨਹੀਂ ਜਾ ਸਕਦਾ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਆਬਾਦ ਨੇ ਜਿਨ੍ਹਾਂ ਦੀ ਕਹਿੰਦੇ ਨੇ ਕਿਸੇ ਦੀ ਉਹਨਾਂ ਨੂੰ ਪਰਵਾਹ ਵੀ ਨਹੀਂ ਹੈ, ਕਿਸੇ ਦੀ ਕੀਣ ਨਹੀਂ ਹੈ, ਔਰ ਉਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਪਹਿਲੇ ਰੂਪ ਵਿਚ ਪੂਰਬ ਰੂਪ ਅਨੂਪ ਵਸਾਏ। ਕਹਿੰਦੇ ਨੇ ਕਿ ਉਹਨਾਂ ਨੇ ਪਰਮਾਤਮਾ ਦਾ ਰੂਪ ਅੰਦਰ ਆਪਣੇ ਹਿਰਦੇ ਵਿਚ ਵਸਾ ਕੇ ਤੇ ਬੈਠ ਗਏ ਹਨ।
ਜਹਿ ਅਰਾਧਨ ਕੇ ਫਲ ਲਾਧੇ, ਆਦ ਪਾਦ ਵਿਆਦ ਮਟਾਏ।
ਔਰ ਕਹਿੰਦੇ ਨੇ ਕਿ ਉਧਰੋਂ ਜਿਹੜੀ ਮਨ ਦੀ ਚਿੰਤਾ ਸੀ ਉਪਰੋਂ ਆਪ ਹੀ ਵਿਪਤਾ ਦਾ ਦੁੱਖ ਮਿਟਾ ਕੇ, ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਫੇਰ ਅਰਾਧਨਾ ਕਰਨ ਲੱਗ ਪਏ ਹਨ।
ਦੋਹਰਾ ਸਭ ਪਰਿਵਾਰ ਕਿਰਤ ਦੇਖ ਕੇ ਠਟਕ ਰਹੇ ਮਨ ਮਾਹੇ।
ਔਰ ਸਾਰਾ ਪਰਿਵਾਰ ਜਿਹੜਾ ਸੀ ਨਾ ਇਸ ਤਰ੍ਹਾਂ ਦੀ ਕਿਰਤ ਵੇਖ ਕੇ, ਇਸ ਤਰ੍ਹਾਂ ਦਾ ਕੰਮ ਵੇਖ ਕੇ, ਕਹਿੰਦੇ ਨੇ ਅੰਦਰੋਂ ਮਨ ਵਿਚ ਸਾਰੇ ਹੀ ਬਹੁਤ ਹੈਰਾਨ ਹੋ ਰਹੇ ਸਨ।
ਨਿਕਟ ਜਾਏ ਤੂੰ ਛਿਨ ਰਹਿ, ਬੋਲ ਸਕਤ ਕਛ ਨਾ ਹੈ।
ਪਰ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਜਾਂਦੇ ਨੇ ਤੇ ਉਦੋਂ ਡਰਦੇ ਬੋਲਦੇ ਵੀ ਕੁਝ ਨੇ। ਤੂਸ਼ਣ ਰਹੇ ਭਾਵ ਚੁੱਪ ਕੀਤੇ ਰਹਿੰਦੇ ਨੇ, ਬੋਲਦੇ ਨਹੀਂ, ਔਰ ਬੋਲ ਸਕਤ ਕਿਛ ਨਾ ਹੈ, ਕੁਝ ਬੋਲ ਵੀ ਨਹੀਂ ਸਕਦੇ ਹਨ।
ਤਬ ਜੈ ਰਾਮ ਦੁਕਾਨ ਕੇ ਸੋਜ ਸਮਾਰੀ ਆਨ।
ਔਰ ਫਿਰ ਭਾਈਆ ਜੈ ਰਾਮ ਜੀ ਨੇ ਜਿਹੜੀ ਦੁਕਾਨ ਦੀ ਸੋਜ ਭਾਵ ਸਮੱਗਰੀ ਸੀ ਨਾ ਉਹ ਆ ਕੇ ਤੇ ਸਾਰੀ ਇਕੱਤਰ ਕੀਤੀ ਹੈ, ਉਹ ਸਾਰੀ ਸੰਭਾਲ ਕੀਤੀ ਹੈ।
ਸਵੈ ਸੁਲੱਖਣੀ ਢਕ ਦੇ ਅਸਵੈ ਦਾ ਬਚਨ ਵਖਾਨ।
ਔਰ ਕਹਿੰਦੇ ਨੇ ਕਿ ਉਹ ਸਾਰੀ ਮਾਤਾ ਸੁਲੱਖਣੀ ਜੀ ਨੂੰ ਇਹ ਸਾਰੀ ਸਮੱਗਰੀ ਦੇ ਕੇ ਤੇ ਇਸ ਤਰ੍ਹਾਂ ਫਿਰ ਆ ਕੇ ਬਚਨ ਕੀਤਾ ਹੈ।
300 ਬਸ ਹਮਰੋ ਨਾ ਕਸ਼ ਸੁਨ ਸੁਵਾਧੀ ਸਾਧ ਵੀ ਧਰ ਤੀਰ।
ਔਰ ਕਹਿੰਦੇ ਨੇ ਕਿ ਹੁਣ 300 ਬਸ ਹਮਰੋ ਨਾ ਕਸ਼, ਕਹਿੰਦੇ ਨੇ ਕਿ ਉਹਦੇ ਤੇ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੇ, ਕਹਿੰਦੇ ਨੇ ਸਾਡਾ ਹੁਣ ਕੋਈ ਵੀ ਵਸ ਜਿਹੜਾ ਨਾ ਉਹ ਨਹੀਂ ਚੱਲਦਾ ਹੈ।
ਸਿਮਰੋ ਨਸ ਬਾਸਰ ਦੇ ਭਲੀ ਕਰੇ ਰਘਵੀਰ।
ਔਰ ਕਹਿਣ ਲੱਗੇ ਕਿ ਤੁਸੀਂ ਆਪਣੇ ਹਿਰਦੇ ਵਿੱਚ ਧੀਰਜ ਧਾਰਨ ਕਰਕੇ ਉਸ ਪਰਮਾਤਮਾ ਨੂੰ ਸਿਮਰੋ, ਉਹਦਾ ਚੇਤਾ ਕਰੋ, ਉਹਨੂੰ ਯਾਦ ਕਰੋ, ਬਸ ਉਹ ਹੀ ਭਲੀ ਕਰੇਗਾ, ਆਪੇ ਉਹ ਕਿਰਪਾ ਕਰੇਗਾ, ਤੁਸੀਂ ਉਸ ਪਰਮਾਤਮਾ ਨੂੰ ਚੇਤੇ ਕਰਦੇ ਰਹੋ।
ਸਵਈਆ ਲੋਕ ਬਲੋਕਤ ਆਨ ਕੇ ਸਹਿ ਸ਼ੋਕ ਜਰਾਮ ਸੋ ਜਾਇਬ ਜਨਾਵੈ।
ਔਰ ਕਹਿੰਦੇ ਨੇ ਲੋਕ ਜਦੋਂ ਆ ਕੇ ਭਾਈਆ ਜੈ ਰਾਮ ਜੀ ਨੂੰ ਵੇਖਦੇ ਨੇ ਕਿ ਇਹ ਦੁਖੀ ਨੇ, ਤੇ ਉਨ੍ਹਾਂ ਦੀ ਇਹ ਹਾਲਤ ਵੇਖ ਕੇ ਤੇ ਭਾਈਆ ਜੈ ਰਾਮ ਜੀ ਦੇ ਨਾਲ ਲੋਕ ਜਿਹੜੇ ਸਨੇਹ ਵਾਲੇ ਸਨ, ਪਿਆਰ ਵਾਲੇ ਨੇ, ਉਹ ਆ ਕੇ ਉਨ੍ਹਾਂ ਦੇ ਨਾਲ ਅਫਸੋਸ ਜ਼ਾਹਰ ਕਰਦੇ ਹਨ।
ਜਾਨੀ ਨਾ ਜਾਏ ਭਈ ਗਤ ਕਿਆ ਉਦਿਆਨ ਰਹੇ ਪਰ ਪਾਏ ਨਾ ਪਾਵੈ।
ਔਰ ਕਹਿੰਦੇ ਨੇ ਕਿ ਇਹ ਜਾਣੀ ਨਹੀਂ ਜਾ ਸਕਦੀ ਕਿ ਕੀ ਹਾਲਤ ਹੋ ਗਈ ਹੈ, ਕੀ ਗੱਤ ਬਣੀ ਹੈ। ਉਦਿਆਨ ਵਿਚ ਹੁਣ ਜੰਗਲ ਵਿਚ ਹੀ ਰਹਿੰਦੇ ਨੇ ਤੇ ਪੁਰ ਭਾਵ ਸ਼ਹਿਰ ਵਿਚ ਉਹ ਪੈਰ ਵੀ ਨਹੀਂ ਪਾਉਂਦੇ, ਪੈਰ ਵੀ ਨਹੀਂ ਧਰਦੇ ਹਨ।
ਹੋਸ਼ ਪਈ ਫਰਮੋਸ਼ ਰਿਦੇ ਨੈ ਗੋਸ਼ ਸੁਣੇ ਮਨ ਜੋਸ਼ ਨਾ ਆਵੈ।
ਔਰ ਕਹਿੰਦੇ ਨੇ ਹੋਸ਼ ਪਈ ਫਰਮੋਸ਼ ਰਿਦੇ, ਕਹਿੰਦੇ ਨੇ ਕਿ ਹਿਰਦੇ ਵਿਚ ਉਨ੍ਹਾਂ ਦੇ ਹੋਸ਼ ਜਿਹੜੀ ਏ ਉਹ ਹੁਣ ਭੁੱਲ ਗਈ ਹੈ। ਨੈ ਗੋਸ਼ ਸੁਣੇ ਤੇ ਕੰਨਾਂ ਤੋਂ ਸੁਣਦੇ ਵੀ ਕੋਈ ਨਹੀਂ। ਗੁਰੂ ਨਾਨਕ ਦੇ ਪਾਤਸ਼ਾਹ ਉਨ੍ਹਾਂ ਕੋਲ ਜਦੋਂ ਕੋਈ ਜਾਂਦਾ ਉਹ ਗੱਲ ਹੀ ਨਹੀਂ ਕਿਸੇ ਦੀ ਸੁਣਦੇ, ਕੰਨਾਂ ਤੋਂ ਸੁਣਦੇ ਵੀ ਨਹੀਂ ਤੇ ਮਨ ਜੋਸ਼ ਨਾ ਆਵੇ। ਔਰ ਉਨ੍ਹਾਂ ਨੂੰ ਮਨ ਵਿਚ ਗੁੱਸਾ ਵੀ ਨਹੀਂ ਆਉਂਦਾ ਕਿਸੇ ਦੀ ਗੱਲ ਦਾ, ਕਿਸੇ ਦੀ ਗੱਲ ਦਾ ਗੁੱਸਾ ਵੀ ਨਹੀਂ ਧਾਰਨ ਕਰਦੇ ਹਨ।
ਬੋਲ ਤਾਂ ਬੋਲ ਨਾ ਕਾਹੂ ਬਲੋਕ ਹੈ ਨਾ ਕਿਸ ਲੋਕ ਸੋ ਭੇਦ ਬਤਾਵੈ।
ਔਰ ਕਹਿੰਦੇ ਨੇ ਕਿਸੇ ਦੇ ਨਾਲ ਗੱਲ ਵੀ ਨਹੀਂ ਕਰਦੇ ਔਰ ਨਾ ਹੀ ਕਿਸੇ ਨੂੰ ਵੇਖਦੇ ਨੇ ਔਰ ਨਾ ਹੀ ਕਿਸੇ ਨੂੰ ਆਪਣੇ ਦਿਲ ਦਾ ਜਿਹੜਾ ਭੇਦ ਏ ਉਹ ਦੱਸਦੇ ਨੇ। ਗੁਰੂ ਨਾਨਕ ਦੇ ਪਾਤਸ਼ਾਹ ਕਿਸੇ ਨਾਲ ਵਿਚਾਰ ਵੀ ਸਾਂਝੀ ਨਹੀਂ ਕਰਦੇ ਹਨ।
ਮਨ ਭੇਵ ਨਾ ਜਾਣਵ ਜੋ ਮਨ ਆਨਵ ਸੋ ਨਿਜ ਕੀ ਸਠਤਾਏ।
ਔਰ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਉਹ ਮਨ ਦਾ ਭੇਦ ਜਿਹੜਾ ਉਹ ਨਹੀਂ ਜਾਣਦੇ। ਮਨ ਅਸਲ ਚ ਜਿਹੜੇ ਲੋਕ ਨੇ ਉਹ ਜਿਹੜੀ ਅਸਲੀਅਤ ਹੈ ਉਸ ਨੂੰ ਤੇ ਸਮਝਦੇ ਕੋਈ ਨਹੀਂ। ਔਰ ਕਹਿੰਦੇ ਨੇ ਜਾਨਵ ਜੋ ਮਨ ਆਲਮ ਸੋ ਨਿਜ ਕੀ ਸਠਤਾਈ, ਜੋ ਮਨ ਵਿਚ ਆਉਂਦੀ ਏ ਉਹ ਹੀ ਬੋਲੀ ਤੁਰੇ ਜਾਂਦੇ ਨੇ। ਔਰ ਇਹ ਕਹਿੰਦੇ ਨੇ ਕਿ ਮਨ ਦੀ ਸਠਤਾਈ, ਸਠਤਾਈ ਹੁੰਦੀ ਏ ਮੂਰਖਤਾ। ਜਿੱਦਾਂ ਕੋਈ ਬੰਦਾ ਕਹਿੰਦੇ ਨੇ ਆਹ ਤੇ ਸਠਿਆ ਗਿਆ, ਇਹ ਬੰਦਾ ਮੂਰਖ ਹੋ ਗਿਆ, ਇਹ ਕਮਲਿਆਂ ਵਾਲੀਆਂ ਗੱਲਾਂ ਕਰਦਾ, ਇਸੇ ਤਰ੍ਹਾਂ ਹੀ ਕਹਿੰਦੇ ਨੇ ਇਹ ਕੇਵਲ ਮਨ ਦੀ ਮੂਰਖਤਾ ਹੈ ਜੋ ਮਨ ਵਿਚ ਇਹਨਾਂ ਦੇ ਆ ਰਿਹਾ ਨਾ, ਜੋ ਸੋਚਦੇ ਨੇ ਗੁਰੂ ਨਾਨਕ ਦੇ ਬਾਰੇ ਵਿਚ ਅਸਲੀਅਤ ਜਾਣਦੇ ਨਹੀਂ ਤੇ ਜੋ ਇਹ ਸੋਚਦੇ ਨੇ ਉਹ ਇਹਨਾਂ ਦੇ ਮਨ ਦੀ ਮੂਰਖਤਾ ਹੈ।
ਕੋਕ ਤਿੰਗ ਕਸ਼ ਕੋ ਬਖਤ ਕਸ਼ ਬਾਵਰ ਪਹਾ ਕਿਤੋਂ ਭੂਤ ਲਗਾਏ।
ਕਹਿੰਦੇ ਨੇ ਕਿ ਕੋਈ ਕੁਝ ਪਿਆ ਬੋਲਦਾ, ਕੋਈ ਕੁਝ ਪਿਆ ਬਕਦਾ ਆਪਣੀ ਮਰਜ਼ੀ ਦੇ ਨਾਲ ਹੀ, ਕੋਈ ਕਹਿ ਰਿਹਾ ਕਿ ਇਹ ਬਾਵਰਾ ਹੋ ਗਿਆ, ਇਹ ਕਮਲਾ ਹੋ ਗਿਆ, ਤੇ ਕੋਈ ਇਹ ਕਹੀ ਜਾਂਦਾ ਕਿ ਇਹਨਾਂ ਨੂੰ ਭੂਤ ਦਾ ਸਾਇਆ ਹੋ ਗਿਆ, ਇਹਨਾਂ ਦੇ ਅੰਦਰ ਕੋਈ ਭੂਤ ਦਾ ਵਾਸਾ ਹੋ ਗਿਆ ਹੈ।
ਨਾਨਕੀ ਏਕ ਰਹੀ ਔਰ ਮੈਂ ਤਿਰ ਮੇਰ ਸਮਾਨ ਨਾ ਸੋਏ ਡੁਲਾਏ।
ਔਰ ਕੇਵਲ ਤੇ ਕੇਵਲ ਇੱਕ ਭੈਣ ਨਾਨਕੀ ਹੈ ਜਿਹੜੀ ਫਿਰ ਰਹੀ ਹੈ, ਉਹ ਨਹੀਂ ਡੋਲੇ, ਉਹ ਇਸ ਤਰ੍ਹਾਂ ਕਿ ਜਿਵੇਂ ਸੁਮੇਰ ਪਰਬਤ ਦੀ ਤਰ੍ਹਾਂ ਅਡੋਲ ਨੇ, ਉਹਨਾਂ ਨੂੰ ਕੋਈ ਨਹੀਂ ਡਲਾ ਸਕਿਆ। ਬਾਕੀ ਆ ਕੇ ਸਾਰਿਆਂ ਨੇ ਗੱਲਾਂ ਬਾਤਾਂ ਬੜੀਆਂ ਕੀਤੀਆਂ ਨੇ, ਬੜੇ ਜੋ ਮਨ ਵਿਚ ਆਇਆ ਉਹ ਕਹੀ ਗਏ ਨੇ, ਇਥੋਂ ਤੱਕ ਕਿ ਬੇਬੇ ਨਾਨਕੀ ਨੂੰ ਰਵਾਉਣ ਦਾ ਵੀ ਬੜਾ ਯਤਨ ਕੀਤਾ ਕਿ ਇਹਨੂੰ ਕੋਈ ਰਵਾਓ, ਵੀ ਇਹ ਸ਼ਾਇਦ ਹੋ ਸਕਦਾ ਕਿ ਭਰਾ ਦੀ ਖਬਰ ਸੁਣ ਕੇ ਤੇ ਇਹਦਾ ਜਿਹੜਾ ਮਨ ਅੰਦਰੋਂ ਪੱਥਰ ਹੋ ਗਿਆ, ਇਹ ਰੋ ਨਹੀਂ ਰਹੀ ਹੈ ਤੇ ਇਹਦਾ ਰੋਣਾ ਜਿਹੜਾ ਇਹ ਜ਼ਰੂਰੀ ਹੈ। ਕਈਆਂ ਬੀਬੀਆਂ ਨੇ ਵੀ ਯਤਨ ਕੀਤਾ ਰਵਾਉਣ ਦਾ, ਪਰ ਬੇਬੇ ਨਾਨਕੀ ਜਿਹੜੀ ਉਹਨੂੰ ਪੂਰਨ ਭਰੋਸਾ ਸੀ, ਉਹ ਪੂਰਨ ਅਡੋਲ ਰਹੇ ਨੇ, ਉਹ ਜਰਾ ਵੀ ਡੋਲੇ ਨਹੀਂ ਹਨ।
ਨਾਨਕ ਹੀ ਕਰਤਾ ਬੇਗੇ ਬਾਤ ਸੀ, ਪਾਤ ਉਡੇ ਨਾਰਾ ਸੋ ਨਾ ਉਡਾਈ।
ਔਰ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਹੈ ਨਾ ਗੱਲ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਕਰਨੀ, ਉਹ ਇਸ ਤਰ੍ਹਾਂ ਜਿਵੇਂ ਹਵਾ ਦੇ ਵੇਗ ਵਰਗੀ ਹੈ। ਔਰ ਉਹਦੇ ਵਿੱਚ ਕਹਿੰਦੇ ਨੇ ਕਿ ਹਵਾ ਦੇ ਬੁੱਲੇ ਦੇ ਨਾਲ ਐਸਾ ਬੁੱਲਾ ਸੀ ਕਿ ਕਈਆਂ ਲੋਕਾਂ ਦੇ ਨਿਸ਼ਚੇ ਜਿਹੜੇ ਸਨ ਉਹ ਡੋਲ ਗਏ, ਕਈਆਂ ਲੋਕਾਂ ਦੇ ਮਨ ਜਿਹੜੇ ਸਨ ਉਹ ਡੋਲ ਗਏ, ਔਰ ਉਹਨਾਂ ਨੇ ਸੱਚ ਮੰਨ ਲਿਆ। ਲੇਕਿਨ ਕੇਵਲ ਤੇ ਕੇਵਲ ਇੱਕ ਭੈਣ ਨਾਨਕੀ ਹੈ ਜਿਹੜੀ ਨਹੀਂ ਡੋਲੀ, ਜਿਹੜੇ ਅਡੋਲ ਰਹੇ ਹਨ।
ਦੋਹਰਾ ਭਰਾਤ ਕਰੇ ਸੋਈ ਭਲੇ ਬਣੇ ਨਾ ਕਹਿਣ ਹਮਾਰ।
ਔਰ ਕਹਿੰਦੇ ਨੇ ਕਿ ਭਰਾ ਜੀ ਜਿਵੇਂ ਰਹਿੰਦੇ ਹਨ ਉਹ ਭਲਾ ਹੀ ਹੈ, ਸਾਡਾ ਉਹਨਾਂ ਨੂੰ ਕੁਝ ਕਹਿਣਾ ਬਣਦਾ ਹੀ ਨਹੀਂ। ਕਿਉਂ? ਕਿਉਂਕਿ ਭੈਣ ਨਾਨਕੀ ਸਮਝਦੇ ਨੇ, ਦੁਨੀਆਂ ਨੂੰ ਨਹੀਂ ਪਤਾ, ਪਰ ਭੈਣ ਨਾਨਕੀ ਨੂੰ ਪਤਾ ਕਿ ਮੇਰਾ ਵੀਰ ਰੱਬ ਦਾ ਰੂਪ ਹੈ, ਉਹ ਪਰਮਾਤਮਾ ਆਪ ਨੇ, ਉਹ ਕੁਝ ਵੀ ਕਰਨਗੇ ਉਹ ਗਲਤ ਨਹੀਂ ਕਰਨਗੇ। ਲੇਕਿਨ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦੀ ਭਗਤਾਂ ਦੇ ਨਾਲ ਪ੍ਰਭੂ ਦੇ ਪਿਆਰਿਆਂ ਦੇ ਨਾਲ ਸਾਂਝ ਨਹੀਂ ਬਣਦੀ। ਇਸ ਕਰਕੇ ਕਹਿੰਦੇ ਨੇ ਕਿ ਜਿਹੜੇ ਬਾਕੀ ਪਰਿਵਾਰ ਸੀ ਜਾਂ ਲੋਕ ਸਨ ਉਹ ਨਹੀਂ ਸਮਝਦੇ, ਪਰ ਭੈਣ ਨਾਨਕੀ ਸਮਝਦੀ ਹੈ। ਉਹ ਕਹਿੰਦੇ ਨੇ ਕਿ ਭਰਾ ਜਿਹੜਾ ਜੋ ਵੀ ਮੇਰਾ ਭਰਾ ਕਰ ਰਿਹਾ ਉਹ ਭਲੀ ਕਰ ਰਿਹਾ, ਉਹਨਾਂ ਨੂੰ ਕੁਝ ਕਹਿਣਾ ਜਿਹੜਾ ਨਾ ਉਹ ਸਾਡਾ ਨਹੀਂ ਬਣਦਾ ਹੈ।
ਅਲਪਗ ਸਰਬਗ ਕੀ ਮੇਟੇ ਕ੍ਰਿਤ ਗਵਾਰ।
ਔਰ ਜਿਹੜੇ ਅਲਪਗ ਲੋਕ ਨੇ ਉਹ ਸਰਪਗ ਦੀ ਸਰਬਗ ਜਿਹੜਾ ਉਹਦੀ ਕਿਰਤ ਨੂੰ ਮੇਟਣ, ਇਹ ਕਹਿੰਦੇ ਨੇ ਵੱਡੀ ਮੂਰਖਤਾ ਹੈ।
ਦੋਹਰਾ ਸ੍ਰੀ ਗੁਰ ਪੱਗ ਕੋ ਪ੍ਰੇਮ ਜੋ ਉਜਲ ਸਰਸਮਰਾਲ।
ਧੰਨ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਪ੍ਰੇਮ ਰੂਪੀ ਚਰਨ ਜਿਹੜੇ ਨੇ ਨਾ, ਇਹ ਇਸ ਤਰ੍ਹਾਂ ਉਜਲ ਨੇ ਜਿਵੇਂ ਕੋਈ ਹੰਸ ਹੋਵੇ, ਹੰਸ ਵਰਗੇ ਉਜਲ ਉਹਨਾਂ ਦੇ ਪ੍ਰੇਮ ਰੂਪੀ ਚਰਨ ਹਨ।
ਆਵਗਨ ਪਰਹਰ ਗੁਣ ਗਰਹੇ ਬਸੋ ਮੋਹੇ ਤਨ ਤਾ ਬਨ ਤਾਲ।
ਔਰ ਕਹਿੰਦੇ ਨੇ ਕਿ ਉਹ ਮੇਰੇ ਔਗਣਾਂ ਨੂੰ ਕੱਢ ਕੇ ਤੇ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਹੋ ਕੇ ਮੇਰੇ ਮਨ ਰੂਪੀ ਤਲਾਅ ਦੇ ਉੱਤੇ ਆ ਕੇ ਬੈਠ ਗਏ ਹਨ। ਗੁਰੂ ਨਾਨਕ ਦੇ ਪਾਤਸ਼ਾਹ ਉਹਨਾਂ ਦੇ ਚਰਨ ਐਸੇ ਹਨ ਹੰਸ ਵਰਗੇ, ਔਰ ਮੇਰੇ ਮਨ ਰੂਪੀ ਤਲਾਅ ਦੇ ਉੱਪਰ ਆ ਕੇ ਉਹ ਬੈਠ ਗਏ ਨੇ। ਕੌਣ ਕਹਿ ਰਹੇ ਨੇ? ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹਨ।
ਦੋਹਰਾ ਨਿਜ ਪ੍ਰਤਕੂਲ ਬਲੋਕ ਕੈ ਬੋਲ ਸਲਖਣੀ ਦਾਸ।
ਔਰ ਸਭ ਕੁਝ ਜਿਹੜਾ ਸੀ ਨਾ ਆਪਣੇ ਉਲਟਾ ਹੁੰਦਾ ਵੇਖ ਕੇ ਮਾਤਾ ਸੁਲੱਖਣੀ ਜੀ ਨੇ ਫਿਰ ਦਾਸ ਨੂੰ ਬੁਲਾਇਆ ਹੈ।
ਸਮਝਾਏ ਸਭ ਵਾਰਤਾ ਨਹਿਰ ਪਠਾਏ ਆਵਾਸ।
ਔਰ ਸਾਰੀ ਵਾਰਤਾ ਸਾਰੀ ਗੱਲਬਾਤ ਜਿਹੜੀ ਸੀ ਨਾ ਉਹ ਦਾਸ ਨੂੰ ਸਮਝਾ ਕੇ, ਤੇ ਪਠਾਏ ਦਾ ਅਰਥ ਹੈ ਭੇਜਿਆ, ਕਿੱਥੇ ਭੇਜਿਆ? ਆਪਣੇ ਪੇਕਿਆਂ ਦੇ ਘਰ। ਦਾਸ ਨੂੰ ਸਾਰੀ ਗੱਲਬਾਤ ਦੱਸ ਕੇ ਤੇ ਆਪਣੇ ਪੇਕਿਆਂ ਦੇ ਘਰ ਦਾਸ ਨੂੰ ਭੇਜਿਆ ਹੈ।
ਮੂਲਾ ਸੁਨਤ ਕੁਢਾਲ ਕੋ ਆਵਤ ਭਇਓ ਉਤਾਲ।
ਔਰ ਭਾਈ ਮੂਲ ਚੰਦ ਜੀ ਜਿਹੜੇ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਨੇ, ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ ਨੇ, ਕਹਿੰਦੇ ਉਹਨਾਂ ਨੇ ਜਦੋਂ ਗੱਲ ਸੁਣੀ ਤੇ ਉਹ ਤੁਰੰਤ ਹੀ ਉਸੇ ਵੇਲੇ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ।
ਗਿਣਤ ਗਟੀ ਔਰ ਅਟਪਤੀ ਪਾਪਤ ਕਸ਼ਟ ਬਸਾਲ।
ਔਰ ਕਹਿੰਦੇ ਨੇ ਕਿ ਮਨ ਵਿਚ ਗੱਟੀਆਂ ਗਿਣਦਾ ਭਾਵ ਕਈ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕਰਦਾ ਦਿਲ ਅਟਪਟਾ ਰਿਹਾ ਹੈ, ਔਰ ਅੰਦਰੋਂ ਵਿਸ਼ਾਲ ਦੁੱਖ ਜਿਹੜਾ ਹੋਇਆ ਅੰਦਰੋਂ ਬੜੇ ਦੁਖੀ ਹੋ ਰਹੇ ਹਨ।
ਨਿਜ ਪ੍ਰੋਧਾ ਇਕ ਸੰਗ ਲੇ ਆਵਾਪੁਰ ਸੁਲਤਾਨ।
ਔਰ ਪ੍ਰੋਤ ਪ੍ਰੋਧਾ ਭਾਵ ਹੈ ਪ੍ਰੋਤ, ਇਕ ਪੰਡਿਤ ਜਿਹੜਾ ਉਹਨਾਂ ਦਾ ਬੜਾ ਨਜ਼ਦੀਕੀ ਸੀ ਉਸ ਨੂੰ ਨਾਲ ਲੈ ਲਿਆ ਆਪ ਸੁਲਤਾਨਪੁਰ ਲੋਧੀ। ਭਾਈ ਮੂਲ ਚੰਦ ਜੀ ਉਹ ਪਹੁੰਚ ਗਏ ਹਨ।
ਸਹਿਤ ਨੇਹ ਕੇ ਸੁਤਾ ਸੋ ਮਿਲਿਓ ਹਿਰਦੇ ਉਕਲਾਨ।
ਔਰ ਕਹਿੰਦੇ ਨੇ ਪਿਆਰ ਦੇ ਨਾਲ ਸੁਤਾ ਭਾਵ ਆਪਣੀ ਬੱਚੀ ਨੂੰ ਮਿਲੇ, ਤੇ ਹਿਰਦੇ ਤੋਂ ਬਹੁਤ ਹੀ ਵਿਆਕੁਲ ਹੋਏ ਹਨ।
ਸਵਈਆ ਮਿਲ ਬੈਸ ਗਯੋ ਜਬ ਬੂਝਤ ਪਾ ਤਬ ਪਾਤ ਬਕਾਨ ਕਰੇ ਪਤ ਪਾਸੂ।
ਔਰ ਕਹਿੰਦੇ ਨੇ ਕਿ ਜਦੋਂ ਹਾਲ ਚਾਲ ਪੁੱਛਿਆ ਮਿਲ ਕੇ ਬੈਠ ਕੇ ਫੇਰ ਆਪਣੇ ਪਿਤਾ ਦੇ ਨਾਲ ਸਾਰੀ ਜਿਹੜੀ ਗੱਲਬਾਤ ਸੀ ਨਾ ਉਹ ਮਾਤਾ ਸੁਲੱਖਣੀ ਜੀ ਨੇ ਹੁਣ ਸਾਂਝੀ ਕੀਤੀ ਹੈ।
ਪਤ ਬੇਕ ਪਖੀਰ ਸਰੀਰ ਧਰਾ ਤਨ ਦੇਨ ਲੁਟਾਏ ਕੇ ਸ਼ੋਰ ਅਵਾਸੂ।
ਔਰ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਆਪਣੇ ਪਤੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਸ਼ਿਕਾਇਤ ਪੈ ਕਰਦੇ ਨੇ, ਕਹਿੰਦੇ ਨੇ ਕਿ ਪਤੀ ਨੇ ਜਿਹੜਾ ਫਕੀਰਾਂ ਵਾਲਾ ਭੇਖ ਹੈ ਉਹ ਧਾਰਨ ਕਰ ਲਿਆ ਤੇ ਧਨ ਜਿਹੜਾ ਸੀ ਨਾ ਉਹ ਸਾਰਾ ਲੁਟਾ ਦਿੱਤਾ ਤੇ ਹੁਣ ਚੋਰ ਅਵਾਸੂ ਭਾਵ ਘਰ ਵੀ ਛੱਡ ਕੇ ਚਲੇ ਗਏ ਹਨ।
ਦਿਨ ਤੀਨ ਰਹਿ ਬਦ ਨੀਰ ਨਦੀ ਪੁਨ ਤੀਰ ਆਏ ਨਾ ਸ਼ੋ ਜਲ ਜਾਸੂ।
ਔਰ ਕਹਿੰਦੇ ਨੇ ਕਿ ਪਹਿਲਾਂ ਤਿੰਨ ਦਿਨ ਨਦੀ ਦੇ ਵਿਚ ਰਹੇ ਨੇ ਫੇਰ ਕਿਨਾਰੇ ਤੇ ਆਏ, ਪਰ ਕਮਾਲ ਦੀ ਗੱਲ ਹੈ ਕਿ ਉਹਨਾਂ ਨੂੰ ਪਾਣੀ ਨੇ ਛੋਇਆ ਤੱਕ ਵੀ ਨਹੀਂ ਹੈ।
ਥਲ ਗੋਰ ਮੜੀ ਮੈਂ ਆਸਨ ਕੀਨ ਕਹੇ ਨਾ ਸੁਣੇ ਜੋ ਭਨੇ ਕੁਛ ਤਾਸੂ।
ਔਰ ਕਹਿੰਦੇ ਨੇ ਕਿ ਉੱਥੇ ਹੁਣ ਜਾ ਕੇ ਗੋਰ ਮੜੀ ਭਾਵ ਮੜੀਆਂ ਦੇ ਵਿਚ ਕਬਰਸਤਾਨ ਦੇ ਵਿਚ ਜਾ ਕੇ ਤੇ ਉਹਨਾਂ ਨੇ ਆਸਣ ਕਰ ਲਿਆ, ਔਰ ਜੇ ਕੋਈ ਕਹਿੰਦਾ ਤੇ ਉਹਦੀ ਸੁਣਦੇ ਵੀ ਨਹੀਂ ਨੇ ਤੇ ਨਾ ਕੁਛ ਆਪ ਹੀ ਕਹਿੰਦੇ ਹਨ।
ਚੌਪਈ ਸੁਣ ਤਨ ਜਾ ਬਾਨੇ ਨਜਕਾਨਾ ਪਯੋ ਕ੍ਰੋਧ ਮੈਂ ਬਹੁ ਗੁਲਤਾਨਾ।
ਔਰ ਇਹ ਜਦੋਂ ਸੁਣਿਆ ਤੇ ਕਹਿੰਦੇ ਨੇ ਫਿਰ ਆਪਣੀ ਬੱਚੀ ਮਾਤਾ ਸੁਲੱਖਣੀ ਜੀ ਨੂੰ ਪਿਤਾ ਜੀ ਪਿਤਾ ਮੂਲ ਚੰਦ ਜੀ ਉਹ ਕਹਿਣ ਲੱਗੇ ਸੁਣ ਤਨਜਾ ਬਾਣੀ ਨਿਜ ਕਾਨਾ। ਕਹਿੰਦੇ ਨੇ ਮੈਂ ਆਪਣੇ ਕੰਨਾਂ ਨਾਲ ਪੁੱਤਰੀ ਜਦੋਂ ਮੈਂ ਇਹ ਹੁਣ ਗੱਲਾਂ ਸੁਣੀਆਂ ਨੇ ਭਇਓ ਕ੍ਰੋਧ ਮੈਂ ਬਹੁ ਗੁਲਤਾਨਾ, ਕਹਿੰਦੇ ਨੇ ਮੇਰੇ ਅੰਦਰ ਬਹੁਤ ਜ਼ਿਆਦਾ ਹੁਣ ਕ੍ਰੋਧ ਜਿਹੜਾ ਉਹ ਆ ਗਿਆ ਹੈ। ਫਰਕਤ ਅਦਰ ਲਾਲ ਕੇ ਨੈਨਾ, ਮੇਰੇ ਬੁੱਲ ਜਿਹੜੇ ਨੇ ਉਹ ਫਰਕ ਰਹੇ ਨੇ ਗੁੱਸੇ ਦੇ ਨਾਲ ਤੇ ਅੱਖਾਂ ਮੇਰੀਆਂ ਲਾਲ ਹੋ ਗਈਆਂ ਹਨ। ਕਹਿੰਦੇ ਨੇ ਮੁੱਖ ਤੇ ਬੋਲਿਓ ਹੈ ਦੁਰ ਬਹਿਣਾ, ਤੇ ਕਹਿੰਦੇ ਨੇ ਮੈਂ ਹੁਣ ਮੁੱਖ ਦੇ ਵਿੱਚੋਂ ਮੇਰੇ ਭੈੜੇ ਬੋਲ ਨਿਕਲ ਰਹੇ ਹਨ।
ਦਰਬ ਲੁਟਾਵਨ ਕੀ ਸੁਧ ਸੁਣ ਕੇ ਸਹਿ ਨਸ ਕਿਉ ਗਮਨਿਓ ਸਿਰ ਧੁਨ ਕੈ।
ਔਰ ਕਹਿੰਦੇ ਨੇ ਕਿ ਜਦੋਂ ਦਰਬ ਲੁਟਾਵਨ ਕੀ ਸੁਧ ਸੁਣ ਕੇ, ਇਹ ਜਦੋਂ ਮੈਂ ਖਬਰ ਸੁਣੀ ਇਹ ਸੁਣ ਕੇ ਕਿ ਧਨ ਲੁਟਾ ਦਿੱਤਾ ਉਸਨੇ, ਸਹਿ ਨਾ ਸਕਿਓ ਸਹਿ ਨਹੀਂ ਸਕੇ ਸਹਿਣ ਨਹੀਂ ਕਰ ਸਕਿਓ ਗਮਨਿਓ ਸਿਰ ਧੁਨ ਕੇ, ਤੇ ਸਿਰ ਫੇਰ ਕੇ ਤੇ ਉੱਠ ਕੇ ਚੱਲ ਪਏ ਹਨ।
ਬੀਤੀ ਕੁਲ ਕੋ ਕਲਸ ਸੁਹਾਵਨ ਜੈ ਬੈਸੇ ਜਨ ਕੀਰਤ ਪਾਵਨ।
ਜਿਹੜੇ ਬੇਦੀ ਕੁਲ ਦੇ ਲੋਕ ਨੇ ਉਹ ਤੇ ਕਹਿੰਦੇ ਨੇ ਬੜੇ ਸੋਹਦੇ ਨੇ, ਉਹਨਾਂ ਦੇ ਤੇ ਕਲਸ ਸੋਹਦੇ ਨੇ, ਔਰ ਜਿੱਥੇ ਵੀ ਬਹਿੰਦੇ ਨੇ ਉਹਨਾਂ ਦੀ ਕੀਰਤੀ ਜਿਹੜੀ ਏ ਬੜੀ ਪਾਵਨ ਪਵਿੱਤਰ ਹੁੰਦੀ ਹੈ, ਸੋਭਾ ਪਾਉਂਦੇ ਹਨ।
ਤਹਾਂ ਆਏ ਬੋਲਿਓ ਦੁਰਬਾਨੀ ਤੂੰ ਜਨਮਿਓ ਆਨੀ ਕੁਲ ਕਾਨੀ।
ਔਰ ਫੇਰ ਆ ਗਿਆ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਤੇ ਉਥੇ ਆ ਕੇ ਬੋਲ ਬੋਲਣੇ ਸ਼ੁਰੂ ਕੀਤੇ। ਤਹਾਂ ਆਏ ਬੋਲਿਓ ਦੁਰਬਾਣੀ, ਦੁਰਬਾਣੀ ਦਾ ਅਰਥ ਹੈ ਭੈੜੇ ਬੋਲ। ਭਾਈ ਮੂਲ ਚੰਦ ਜੀ ਨੇ ਪਿਤਾ ਮੂਲ ਚੰਦ ਜੀ ਨੇ ਉਹਨਾਂ ਨੇ ਭੈੜੇ ਬੋਲ ਬੋਲਣੇ ਸ਼ੁਰੂ ਕੀਤੇ। ਤੂੰ ਜਨਮਿਓ ਹਾਨੀ ਕੁਲ ਕਾਨੀ, ਕਹਿਣ ਲੱਗੇ ਕਿ ਤੂੰ ਜੰਮ ਕੇ ਤੇ ਸਾਰੀ ਕੁਲ ਨੂੰ ਲਾਜ ਲਾ ਦਿੱਤੀ ਏ, ਕੁੱਲ ਨੂੰ ਤੂੰ ਘਾਟਾ ਪਾਇਆ ਹੈ।
ਮਾਤ ਪਿਤਾ ਕੀ ਦਾਤ ਛਾਤੀ ਅਲਪ ਬੈਸ ਤੇ ਤੂੰ ਧਨ ਘਾਤੀ।
ਔਰ ਕਹਿੰਦੇ ਨੇ ਕਿ ਮਾਤ ਪਿਤਾ ਕੀ ਦਾਹਤ ਛਾਤੀ, ਦਾਹਤ ਅਰਥ ਹੁੰਦਾ ਸਾੜਨਾ। ਕਹਿੰਦੇ ਨੇ ਤੂੰ ਮਾਤਾ ਪਿਤਾ ਨੂੰ ਦੁਖੀ ਕਰਕੇ ਉਹਨਾਂ ਦੇ ਛਾਤੀ ਉਹਨਾਂ ਦਾ ਦਿਲ ਜਿਹੜਾ ਇਹ ਤੂੰ ਦੁਖਾ ਰਿਹਾ, ਤੂੰ ਸਾੜ ਰਿਹਾ ਹੈ। ਅਲਪ ਬੈਸ ਤੇ ਤੂੰ ਧਨ ਘਾਤੀ, ਔਰ ਫਿਰ ਕਹਿੰਦੇ ਨੇ ਕਿ ਤੂੰ ਇਹ ਜਿਹੜਾ ਧਨ ਇਹ ਵੀ ਸਾਰਾ ਜਿਹੜਾ ਇਹ ਉਜਾੜ ਦਿੱਤਾ ਹੈ।
ਦੋਹਰਾ ਬਿਨ ਗੁਣ ਪਰਖੇ ਬਿਨ ਭਿਖੇ ਸੁਤਾ ਕੀਨ ਸੰਬੰਧ।
ਔਰ ਕਹਿੰਦੇ ਨੇ ਕਿ ਤੇਰੇ ਗੁਣ ਪਰਖੇ ਤੋਂ ਬਗੈਰ, ਬਿਨ ਗੁਣ ਪਰਖੇ ਬਿਨ ਭਿਖੇ ਤੈਨੂੰ ਵੇਖਿਆ ਤੋਂ ਬਗੈਰ ਹੀ ਪਿਤਾ ਕੀਨ ਸੁਤਾ ਕੀਨ ਸੰਬੰਧ, ਮੈਂ ਆਪਣੀ ਬੱਚੀ ਦਾ ਰਿਸ਼ਤਾ ਤੇਰੇ ਨਾਲ ਕਰ ਦਿੱਤਾ। ਭਾਵ ਕੀ ਸੀ ਕਿ ਮੈਂ ਵੇਖਿਆ ਚਾਖਿਆ ਵੀ ਨਾ ਤੈਨੂੰ, ਸਿਰਫ ਤੇਰੇ ਪਿਤਾ ਨੂੰ ਤੇ ਕੁੱਲ ਨੂੰ ਵੇਖਿਆ, ਤੇ ਮੈਂ ਆਪਣੀ ਬੱਚੀ ਦਾ ਰਿਸ਼ਤਾ ਤੇਰੇ ਨਾਲ ਕਰ ਦਿੱਤਾ, ਤੇਰੇ ਨਾਲ ਵਿਆਹ ਕਰ ਦਿੱਤਾ।
ਤਬ ਕੋ ਮੈਂ ਦੁੱਖ ਪਾਏ ਹਾਂ, ਸੁੱਖ ਨਾ ਭਿਖਿਓ ਪੇ ਸੰਦ।
ਉਸ ਦਿਨ ਤੋਂ ਲੈ ਕੇ ਮੈਂ ਦੁੱਖ ਹੀ ਦੁੱਖ ਪਾ ਰਿਹਾ ਹਾਂ, ਜਦੋਂ ਦਾ ਇਹ ਸਾਂਝ ਬਣੀ ਇਹ ਮਿਲਾਪ ਹੋਇਆ, ਉਸ ਦਿਨ ਤੋਂ ਮੈਂ ਇੱਕ ਦਿਨ ਵੀ ਸੁੱਖ ਨਹੀਂ ਵੇਖਿਆ ਹੈ, ਉਜਾੜ ਦਿੱਤਾ ਹੈ।
ਦੋਹਰਾ ਬਿਨ ਗੁਣ ਪਰਖੇ ਬਿਨ ਭਿਖੇ ਸੁਤਾ ਕੀਨ ਸੰਬੰਧ।
ਔਰ ਕਹਿੰਦੇ ਨੇ ਕਿ ਤੇਰੇ ਗੁਣ ਪਰਖੇ ਤੋਂ ਬਗੈਰ, ਬਿਨ ਗੁਣ ਪਰਖੇ ਬਿਨ ਭਿਖੇ, ਤੈਨੂੰ ਵੇਖਿਆ ਤੋਂ ਬਗੈਰ ਹੀ ਪਿਤਾ ਕੀਨ ਸੁਤਾ ਕੀਨ ਸੰਬੰਧ, ਮੈਂ ਆਪਣੀ ਬੱਚੀ ਦਾ ਰਿਸ਼ਤਾ ਤੇਰੇ ਨਾਲ ਕਰ ਦਿੱਤਾ। ਭਾਵ ਕੀ ਸੀ ਕਿ ਮੈਂ ਵੇਖਿਆ ਚਾਖਿਆ ਵੀ ਨਾ ਤੈਨੂੰ, ਸਿਰਫ ਤੇਰੇ ਪਿਤਾ ਨੂੰ ਤੇ ਕੁੱਲ ਨੂੰ ਵੇਖਿਆ, ਤੇ ਮੈਂ ਆਪਣੀ ਬੱਚੀ ਦਾ ਰਿਸ਼ਤਾ ਤੇਰੇ ਨਾਲ ਕਰ ਦਿੱਤਾ, ਤੇਰੇ ਨਾਲ ਵਿਆਹ ਕਰ ਦਿੱਤਾ।
ਤਬ ਕੋ ਮੈਂ ਦੁੱਖ ਪਾਏ ਹਾਂ, ਸੁੱਖ ਨਾ ਭਿਖਿਓ ਪੇ ਸੰਦ।
ਉਸ ਦਿਨ ਤੋਂ ਲੈ ਕੇ ਮੈਂ ਦੁੱਖ ਹੀ ਦੁੱਖ ਪਾ ਰਿਹਾ ਹਾਂ, ਜਦੋਂ ਦਾ ਇਹ ਸਾਂਝ ਬਣੀ ਇਹ ਮਿਲਾਪ ਹੋਇਆ, ਉਸ ਦਿਨ ਤੋਂ ਮੈਂ ਇੱਕ ਦਿਨ ਵੀ ਸੁੱਖ ਨਹੀਂ ਵੇਖਿਆ ਹੈ।
ਪਿਤਾ ਸਮਾਨ ਜਾਨ ਗੁਣ ਐਨਾ, ਤੂਛਣ ਰਹੇ ਨਾ ਬੋਲੇ ਬੈਨਾ।
ਔਰ ਕਹਿੰਦੇ ਨੇ ਗੁਣਾਂ ਦਾ ਘਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ, ਉਹਨਾਂ ਨੇ ਆਪਣੇ ਪਿਤਾ ਸਮਾਨ ਜਾਣ ਕੇ ਤੇ ਚੁੱਪ ਕੀਤੇ ਰਹੇ ਨੇ, ਰਸਨਾ ਤੋਂ ਸਤਿਗੁਰੂ ਜੀ ਨੇ ਇੱਕ ਵੀ ਬੋਲ ਨਹੀਂ ਬੋਲਿਆ ਹੈ।
ਬਹੁਤ ਦੁਰਵਚਨ ਭਾ ਕਰ ਮੂਲਾ, ਪਰ ਆਵਾ ਜਿਤ ਮਤ ਪ੍ਰਤਕੂਲਾ।
ਔਰ ਕਹਿੰਦੇ ਨੇ ਕਿ ਬਹੁਤ ਦੁਰਵਚਨ, ਬੜੇ ਹੀ ਭੈੜੇ ਬਚਨ ਬੋਲ ਕੇ ਤੇ ਮੂਲਾ ਜਿਹੜਾ ਨਾ ਔਰ ਫੇਰ ਸ਼ਹਿਰ ਵਾਪਸ ਆ ਗਿਆ ਹੈ। ਔਰ ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀ ਕਿ ਇਹਦੀ ਮਤ ਜਿਹੜੀ ਹੈ ਨਾ ਇਹ ਉਲਟੀ ਹੋ ਗਈ ਹੈ।
ਪੇਵਨਾ ਲਖੈ ਈਸ ਜਗ ਦੇਵੰ ਰਸ ਸੋਸ਼ਾਤੇ ਜਰਤ ਸਦੇਵੰ।
ਔਰ ਜਗਤ ਦੇ ਮਾਲਕ ਈਸ਼ਵਰ ਦਾ ਭੇਦ ਜਿਹੜਾ ਉਹ ਇਹ ਨਹੀਂ ਸਮਝ ਸਕ ਰਿਹਾ ਹੈ। ਔਰ ਕਹਿੰਦੇ ਨੇ ਕਿ ਰਿਸ ਸੋਸ਼ਾਤੀ ਜਰਤ ਸਦੇਵੰ। ਔਰ ਕਹਿੰਦੇ ਨੇ ਕਿ ਗੁੱਸੇ ਦੇ ਨਾਲ ਅੰਦਰੋਂ ਆਪਣਾ ਸੀਨਾ ਜਿਹੜਾ ਉਹ ਸਾੜਦਾ ਹੈ।
ਪੂਰਬ ਸੂਰਾ ਗਟੇ ਗਨੰਤਾ, ਬਿਨਾਂ ਲਖਿਆ ਤੋ ਹੈ ਦੁਖਵੰਤਾ।
ਔਰ ਕਹਿੰਦੇ ਨੇ ਬਹੁਤ ਸਾਰੀਆਂ ਅੰਦਰ ਗਿਣਤੀਆਂ ਮਿਣਤੀਆਂ ਗੱਟੀਆਂ ਗਿਣਦਾ ਹੈ। ਔਰ ਫੇਰ ਕਹਿੰਦੇ ਨੇ ਕਿ ਬਿਨਾਂ ਲਖੇ ਅਤ ਹੋਇਆ ਦੁਖਵੰਤਾ, ਬਿਨਾਂ ਕੁਝ ਜਾਣੇ ਬੁੱਝੇ ਬਿਨਾਂ ਕੁਝ ਵੇਖਿਆ ਹੀ ਅੰਦਰੋਂ ਬਹੁਤ ਜ਼ਿਆਦਾ ਦੁਖੀ ਹੋ ਰਿਹਾ ਹੈ।
ਜਹਿ ਦਿਜ ਕੀ ਸੰਗਤ ਕਰਤਾ, ਤੈ ਢਗ ਪੈਸਿਓ ਜਾਏ।
ਔਰ ਜਿਹੜੇ ਬ੍ਰਾਹਮਣ ਦੀ ਸੰਗਤ ਕਰਕੇ ਭਾਈ ਮੂਲ ਚੰਦ ਜੀ ਆਏ ਸਨ, ਉਹਨਾਂ ਨੂੰ ਨਾਲ ਲੈ ਕੇ ਆਏ ਸਨ, ਫੇਰ ਉਹਨਾਂ ਦੇ ਕੋਲ ਹੀ ਜਾ ਕੇ ਹੁਣ ਉਸ ਬ੍ਰਾਹਮਣ ਦੇ ਕੋਲ ਜਾ ਕੇ ਬੈਠ ਗਏ ਹਨ।
ਮਨ ਕੇ ਦੁੱਖ ਵਰਣਨ ਕਰੇ, ਰੋਤ ਭਇਓ ਦੁੱਖ ਪਾਏ।
ਔਰ ਅੰਦਰੋਂ ਮਨ ਦਾ ਜਿਹੜਾ ਦੁੱਖ ਸੀ ਨਾ ਉਹ ਸਾਰਾ ਉਸ ਬ੍ਰਾਹਮਣ ਦੇ ਨਾਲ ਸਾਂਝਾ ਕੀਤਾ। ਔਰ ਅੰਦਰੋਂ ਦੁਖੀ ਹੋ ਕੇ ਭਾਈ ਮੂਲ ਚੰਦ ਜੀ ਉਸ ਬ੍ਰਾਹਮਣ ਦੇ ਕੋਲ ਰੋਣ ਲੱਗ ਪਏ ਹਨ।
ਸੋਠਾ ਏਕ ਦਿਵ ਸੁਖ ਨਾ ਹੈ, ਜਬਕਿ ਸੁਤਾ ਬਬਾਹ ਦੇ।
ਔਰ ਕਹਿਣ ਲੱਗੇ ਕਿ ਇੱਕ ਦਿਨ ਦਾ ਵੀ ਸੁੱਖ ਨਹੀਂ ਮਿਲਿਆ ਜਦੋਂ ਦੀ ਮੈਂ ਆਪਣੀ ਧੀ ਇਨ੍ਹਾਂ ਦੇ ਨਾਲ ਵਿਆਹੀ ਹੈ।
ਵੈਸਿਓ ਗੋਰਨ ਮਾਹੇ, ਤਾਜ ਤੁਰਨੇ ਕਰ ਕਰ ਸਭ।
ਔਰ ਕਹਿੰਦੇ ਨੇ ਹੁਣ ਕਬਰਾਂ ਦੇ ਵਿੱਚ ਜਾ ਕੇ ਬਹਿ ਗਿਆ, ਆਪਣੀ ਘਰ ਵਾਲੀ ਨੂੰ ਆਪਣਾ ਘਰ ਬਾਰ ਜਿਹੜਾ ਉਹ ਸਾਰਾ ਤਿਆਗ ਕੇ ਤੇ ਹੁਣ ਕਬਰਾਂ ਦੇ ਵਿੱਚ ਜਾ ਕੇ ਬੈਠ ਗਏ ਨੇ। ਇਸ ਤਰ੍ਹਾਂ ਦੇ ਬਚਨ ਜਿਹੜੇ ਨੇ ਉਸ ਬ੍ਰਾਹਮਣ ਦੇ ਨਾਲ ਕਰ ਰਹੇ ਨੇ ਪਿਤਾ ਮੂਲ ਚੰਦ, ਜਿਨ੍ਹਾਂ ਨੂੰ ਨਾਲ ਲੈ ਕੇ ਆਏ ਸਨ। ਬਾਕੀ ਦਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ। ਇਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਪਠਾਨਕੋਟ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।